पाद पंकज पंकज सिमरो अंगद दुख गुर अमरदास हृदय नित त्यावो हृदय श्री गुरु रामदास गुरुवर जन बिघनन के बिघनन हर गोविंद शुभ मत गैसक श्री हर राय नमो कर जोरी श्री हर कृष्ण मना बहो तेग बहादुर परम वाहे गुरु परम
कृपाल
श्री गुरु गोविंद सिंह
बेसाला
तरो तरा पर पुन पुन वाहे गुरु पुन पुन बंदो बार बार एकंकार सतगुरु तेह प्रसाद वाहे गुरु जी की फतेह बिघन बिनाशन वाहे गुरु जी की फतेह
बिघन बिनाशन सोए दोहेरा शहर माए दाखिल कियो बाज सिंह जे नाम जात बल जत बंस तू मीर पटी उस ग्राम
वाहिगुरु जी का खालसा
वाहिगुरु
जी की फतेह। परम सत्कार योग सम्मान योग गुरु का खास रूप गुरु खालसा सात संगत सतगुरु बाणी पुरख पुरखोत्तम बाणी सिंचित लावे गो गुरबाणी सुनत मेरा मन द्रव्या मन भीना निज कर आवे गो। ऐसे दीन दयाल सतगुरु श्री गुरु ग्रंथ साहिब जी महाराज जी दे पावन पवित्र चरण कमला अंदर संध्या वेले दे दवाना च हाजरियां भर के आप समूह माई भाई अपने जीवन दियां घड़ियां और सवास गुरु लेखे ला के सफला कर रहे। सतगुरां दे चरणां विच अरदास करदे आं नेता प्रति जिस महान शहीदां नूं असीं याद करदे हां जदों इह पंगती पढ़ी जांदी है कि जिन्हां ने खोपड़ियां लुआईआं ते इस पंगती नूं पढ़ के जिस महापुरश वल साडा ध्यान केंद्रित हुंदा है ओ महान शहीद शहीद भाई तारू सिंह जी दा अज शहीदी दिहाड़ा है जिन्हां ने केस कटाउण दी बजाए अपने सिर दा खोपर लवा दिता। आखिया सिर जावे तां जावे मेरा सिखी सिदक ना जावे। 26 साल दी उम्र सी उस वेले भाई तारू सिंह दी जिस वेले सूबे लाहौर खान बहादुर जकरिया खान ने भाई तारू सिंह जी का खोपर ला के उन्होंने शहीद करने का हुक्म सुनाया। भाई साहब जी का खोपर सिरे नालों वखरा हो गया फिर भी कई दिन चौंकड़ा मार के बैठे रहे क्योंकि जकड़िए नू कहा सी तेनू अपनी जुत्ती अगे ला के लैके जावांगे। उधर जकड़िए नू भी पेशाब का उसे दिन ही बन पै गया। नीम हकीम सदे बड़े इलाज करवाए पर इलाज कोई कारगर ना होया। आखिरकार सुबेग सिंह नू कहिंदा तू कृपा कर क्योंकि मैं बड़े सिंघां नू शहीद कीता है भाई मनी सिंह वर्गे शहीद हकीकत राय वर्गियां नू मैं शहीद कीता है। भाई सुबेग सिंह ने खालसे नू बेनती कीती। खालसे ने आख्या भाई तारू सिंह दी जुत्ती इहदे सिर च मारो हुण इही इलाज है। भाई तारू सिंह दी जुत्ती लिया के जकड़िए दे सिर विच मारी ते दा बन टुटा। उही जुत्ती खांदा होया जकड़िया अपने प्राण त्याग गया। उधर भाई साहब ने सुनिया अज दे दिन भाई साहब ने जपजी साहब दा पाठ कीता ते शहीदी प्राप्त करके सचखंड चले गए। ऐसे महान शहीद शहीद भाई तारू सिंह दी शहादत नूं नमस्कार है। आज जिहड़ी कथा आप जी सरवण कर रहे हो श्री गुरु पंथ प्रकाश, इस कथा विच अगे जा के भाई तारू सिंह दी शहीदी दा कथन भी रतन सिंह भंगू ने करना है। बड़े विस्थार नाल भाई साहब दा शहीदी दा प्रसंग भाई रतन सिंह भंगू ने लिखिया है क्योंकि भाई रतन सिंह भंगू दे दादा जी सरदार मताब सिंह जी मीरा कोटिया उन्होंने भी जिहड़ी शहीदी प्राप्त की वह भाई तारू सिंह दे नाल ही शहीदी प्राप्त की सी। इस करके उन्होंने अपने घर का इतिहास उन्होंने बड़े विस्थार नाल लिखिया। तो भाई तारू सिंह दी शहीदी नू नमस्कार है। उत्थे अज नाल सावण महीने की सकरान का दिहाड़ा है। सतगुरु पंजवें पातशाह का हुक्म है सावण सरसी कामणी चरण कमल स्यों प्यार कि जिन्हां कामणियां जग्यासू जीव रूपी स्त्रियों के हृदयां विच पार ब्रह्म परमेशर के पवित्र चरणा कमलों का प्यार है उन्हां जीव रूपी स्त्रियों के हिरदे रस सहित विगास सहित भर जाते हैं। वो खेड़े सहित खिड़ जांदियां ने उन्हां दे हिरदयां विच रस भर जांदा उन्हां दे जीवन विच रस भर जांदा। सो साहिब जी कृपा करने महीना सतगुरां दी संगत करदियां सेवा ते सिमरन करदियां बतीत होवे। लड़ीवार कथा श्री गुरु पंथ प्रकाश दी आप जी सरवण कर रहे हो। पंथ दे महान पहले जरनैल बाबा बंदा सिंह जी बहादुर ने खालसे पंथ की सहायता प्राप्त करके पंथ समेत खालसे समेत सूबे सरहद ते हल्ला बोलिया। चप्पड़ चिड़ी दे मैदान विच बड़ा वड्डा भारी गह गत जंग होया और इस जंग दे विच बाबा बंदा सिंह जी बहादुर दे समेत खालसे की जित हुई है। सूबा सरहद सिंघां दे हथों मारिया गया और सिंघां ने फतेह गजाई और सत श्री अकाल दे जकारे गजाए। आख्या ये जित साढ़े वास्ते बड़ी वड्डी जित है। हुण तक दियां जिन्नियां जंगा होईयां ने उन्हां जंगा विचों सब तो वड्डा जंग सी सरहद दा चप्पड़ चिड़ी दे मैदान दा ये जंग। हुण 14 मई सन 1710 का साल आया 14 मई का दिन आया जिस दिन बाबा बंदा सिंह जी बहादुर खालसे पंथ समेत सरहंद शहर विच प्रवेश कीता है। आओ मन बिरतियां एकाग्र करके गुरु पंथ का इतिहास सरवण करिए। गुरु चरणा कमलों का ध्यान अपने हिरदिया च धारण करदे होया आप दे जीवन ते रसना दे कल्याण निमित आखिए जी सतनाम श्री
वाहे गुरु साहिब जीओ।
सतनाम श्री
वाहे गुरु साहिब जीओ। दोहेरा शहर माए दाखल कियो बाज सिंह जी नाम।
बाबा बाज सिंह जी जिन्हां दी चपट वाकई बाज वांगू सी, बाबा बंदा सिंह जी बहादुर दे जरनैलां विचों सब तो मुखी आगू जरनैल ने बाबा बाज सिंह जी। भाई बाज सिंह जी सब तो मूहरे होए जदों चप्पड़ चिड़ी दा मैदान मारिया ते 14 मई वाले दिन भाई बाज सिंह जी ने सरहंद शहर दे विच प्रवेश कीता है।
जात बल जट बंस तो मीरपट्टी उस ग्राम।
भाई बाज सिंह जी जाति करके जट सन, जट बरादरी दे नाल संबंध रखदे सी और इना दी जेड़ी बंस सी, इना दा जेड़ा गोत्र सी, वह जटा विच बल गोत्र हुंदा है। उस बल गोत्र दे धारनी सन ते मीरपट्टी पिंड दे रहण वाले सन।
ओ बंदे ने दीवान बनाया।
बाबा बंदा सिंह जी बहादुर ने भाई बाज सिंह जी नू सरहंद शहर दा दीवान थापिया, अपना दीवान भाई बाज सिंह जी नू नियुक्त कीता है।
प्यो माल सब सौंपाया।
जिन्ना माल, जिन्नी संपदा, जिन्नी विभूति सरहंद शहर चो मिली, ओ सारी विभूति, ओ सारा धन दीवान भाई बाज सिंह नू सौंपिया के सारा खजाना तुसी सांभना, एदा खर्च भी तुसी करना, केनू केनू वंडना, किस किस नू देना, ए तुहाडी जिम्मेवारी है। इतिहासकार लिखते ने तकरीबन 2 करोड़ रुपया सरहंद वजीर खां दे खजाने विचों खालसे दे हाथ लगा। तकरीबन 2 करोड़ रुपया सी जिहड़ा खालसे दे हाथ लगा। वो जिन्ना पैसा सी, जिन्ना धन सी, जिन्नी संपदा सरहंद विचों प्राप्त हुई, वो भाई बाज सिंह नू सौंपी गई, क्योंकि इन्हां नू अपने घर दा दीवान बनाया होया है।
चारे भाई थे अत सूरे।
चार भरा सन भाई बाज सिंह जी होने, ये चार भरा सन ते चारे बाबा बंदा सिंह जी दे नाल रहिंदे सी। कलगीधर ने जदों हजूर साहब तो 5 सिंह मुख ते 20 सिंह नाल होर 25 सिंह भेजे सी ना, उन्हां 25 सिंघां चों 4 भरा भी सन। भाई बाज सिंह होनी 4 भरा ने ते चारे ही बड़े सूरमे हन।
दोए ठाणी दोए रहे हजूरे।
दोहां नूं तां थाणियां दे विच मुकरर कर दिता है, यानी कि बंदोबस्त करन वास्ते दोहां नूं तां थाणियां दे विच चौंकियां दे विच मुखी करके थाप दिता है, ते जेड़े दो ने उन्हां नूं बाबा बंदा सिंह जी अपने नाल रखदे हन।
दोहेरा बाज सिंह ओ राम सिंह कोइर सिंह श्याम।
भाई बाज सिंह, भाई राम सिंह, भाई कोइर सिंह ते भाई श्याम सिंह, ये 4 भरावां दे नां ने। ये चारे भाई सन जेड़े बाबा बंदा सिंह जी दे नाल रहिंदे ने। ਕਿਹੜੇ ਕਿਹੜੇ? ਬਾਜ ਸਿੰਘ, ਰਾਮ ਸਿੰਘ, ਕੋਇਰ ਸਿੰਘ ਤੇ ਸ਼ਿਆਮ ਸਿੰਘ।
ਇਨ ਕੋ ਬਾਮਨੀ ਸਭ ਦੇ ਦੇਉ ਬੰਦਾ ਸਭ ਕਾਮ।
ਇਹਨਾਂ ਚਾਰਾਂ ਭਰਾਵਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੀ ਇਹ ਬਾਵਨੀ ਸਰਹੰਦ ਹੈ ਜਿਹਦੇ ਅੰਦਰ 52 ਪਰਗਣੇ ਨੇ, ਇਹ ਜਿਹੜੀ ਬਾਵਨੀ ਸਰਹੰਦ ਆ ਇਹਨਾਂ ਚਾਰਾਂ ਭਰਾਵਾਂ ਨੂੰ ਸੌਂਪ ਦਿੱਤੀ ਹੈ ਵੀ ਤੁਸੀਂ ਇੱਥੋਂ ਦਾ ਸਾਰਾ ਬੰਦੋਬਸਤ ਸੰਭਾਲਣਾ, ਇਥੋਂ ਦਾ ਸਾਰਾ ਰਾਜ ਪ੍ਰਬੰਧ ਤੁਸੀਂ ਕਰਨਾ ਹੈ।
ਆਲੀ ਸਿੰਘ ਨਾਇਬ ਠਹਿਰਾਇਆ।
ਭਾਈ ਆਲੀ ਸਿੰਘ ਜੀ ਜਿਹੜੇ ਸਲੋਦੀ ਸਿੰਘਾਂ ਦੀ ਪਿੰਡ ਦੇ ਰਹਿਣ ਵਾਲੇ ਸਨ, ਆਲੀ ਸਿੰਘ, ਮਾਲੀ ਸਿੰਘ, ਇਹ ਵੀ ਦੋਵੇਂ ਭਰਾ ਬਾਬਾ ਬੰਦਾ ਸਿੰਘ ਜੀ ਦੇ ਨਾਲ ਰਹਿੰਦੇ ਸਨ। ਭਾਈ ਆਲੀ ਸਿੰਘ ਨੂੰ ਨਾਇਬ ਥਾਪਿਆ ਗਿਆ ਸਰਹੰਦ ਦਾ। ਨਾਇਬ ਦਾ ਮਤਲਬ ਹੁੰਦਾ ਵੀ ਜਿਹੜਾ ਸਹਾਇਕ ਹੋਵੇ। ਮੁੱਖ ਗਵਰਨਰ ਭਾਈ ਬਾਜ ਸਿੰਘ ਨੂੰ ਥਾਪਿਆ, ਉਹਨਾਂ ਦੇ ਨਾਲ ਜਿਹੜੀ ਨਾਇਬ ਗਵਰਨਰੀ ਹੈ ਉਹ ਜਿਹੜੀ ਭਾਈ ਸਾਹਿਬ ਭਾਈ ਆਲੀ ਸਿੰਘ ਜੀ ਨੂੰ ਦਿੱਤੀ ਗਈ ਉਹਨਾਂ ਨੂੰ ਸੌਂਪੀ ਗਈ।
ਮੁਲਕ ਬਾਮਨੀ ਉਹਨੂੰ ਗਿਰਾਇਆ।
ਔਰ ਭਾਈ ਆਲੀ ਸਿੰਘ ਤੇ ਭਾਈ ਬਾਜ ਸਿੰਘ ਨੇ ਜਿੰਨੀ ਇਹ ਬਾਵਨੀ ਸਰਹੰਦ ਆ, 52 ਪਰਗਣੇ ਸੀ, ਸਰਹੰਦ ਬੜਾ ਵੱਡਾ ਇਲਾਕਾ ਸੀ, ਇੱਧਰ ਹਿਸਾਰ ਤੱਕ ਸਰਹੰਦ ਦਾ ਪਰਗਣੇ ਪਸਰੇ ਹੋਏ ਸਨ, ਬਠਿੰਡੇ ਤੱਕ ਦਾ ਇਲਾਕਾ ਜਿਹੜਾ ਸੀ ਉਹ ਇਹ ਸਰਹੰਦ ਦੇ ਅਧੀਨ ਆਉਂਦਾ ਸੀ, ਇੱਧਰ ਰਾਏਕੋਟ, ਮਲੇਰਕੋਟਲਾ ਆਦਿ ਕੇ ਜਿੰਨੀਆਂ ਰਿਆਸਤਾਂ ਸਨ ਇਹ ਸਾਰੀਆਂ ਸਰਹੰਦ ਦੇ ਅਧੀਨ ਆਉਂਦੀਆਂ ਸਨ। ਉਧਰ ਰੋਪੜ ਤੱਕ ਦਾ ਇਲਾਕਾ ਸਰਹੰਦ ਦੇ ਅਧੀਨ ਪੈਂਦਾ ਸੀ। ਤੋ ਇਸ ਪ੍ਰਕਾਰ ਨਾਲ ਸਰਹੰਦ ਦਾ ਜਿਹੜਾ ਇਹ 52 ਪਰਗਣਿਆਂ ਦਾ ਇਲਾਕਾ ਹੈ ਉਹਦੇ ਵਿੱਚੋਂ ਜਿੰਨੀ ਉਗਰਾਹੀ ਹੈ ਲੋਕਾਂ ਕੋਲੋਂ ਟੈਕਸ ਲੈਣਾ, ਉੱਥੋਂ ਦੇ ਜਿਹੜੇ ਨਗਰਾਂ ਦੇ ਚੌਧਰੀ ਨੇ ਹਾਕਮ ਨੇ ਉਹਨਾਂ ਹਾਕਮਾਂ ਚੌਧਰੀਆਂ ਕੋਲੋਂ ਉਗਰਾਹੀ ਕਰਨੀ, ਇਹ ਭਾਈ ਬਾਜ ਸਿੰਘ ਤੇ ਭਾਈ ਆਲੀ ਸਿੰਘ ਨੇ ਕੀਤੀ ਹੈ।
ਬੰਦਾ ਸਰਹੰਦ ਦਾਖਲ ਭਇਓ।
ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਸਰਹੰਦ ਸ਼ਹਿਰ ਵਿੱਚ ਦਾਖਲ ਹੋਏ।
ਵਜ਼ੀਰੈ ਮਾਲ ਸੋ ਬੰਦੋਬਸਤ ਕੀਓ।
ਇਹਨਾਂ ਵਜ਼ੀਰ ਖਾਂ ਦਾ ਮਾਲ ਸੀ, ਧਨ ਸੰਪਦਾ ਸੀ, ਉਹਦਾ ਸਾਰਾ ਬੰਦੋਬਸਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕੀਤਾ ਹੈ।
ਸ਼ਹਿਰ ਰੁਕਿਓ ਸੋ ਲੁੱਟਿਓ ਨਾਏ।
ਪਰ ਬਾਬਾ ਜੀ ਨੇ ਇੱਕ ਬਚਨ ਗੁਰੂ ਕਲਗੀਧਰ ਜੀ ਨੇ ਜੋ ਕਿਹਾ ਸੀ ਵੀ ਸਰਹੰਦ ਉਜਾੜ ਕੇ ਥੇ ਬਣਾਉਣਾ, ਉੱਥੇ ਹਲ ਵਾਹੁਣੇ ਨੇ। ਬਾਬਾ ਜੀ ਨੇ ਜਦੋਂ ਸਰਹੰਦ ਵਿੱਚ ਪ੍ਰਵੇਸ਼ ਕੀਤਾ ਵੇਖਿਆ ਵੀ ਸਰਹੰਦ ਬੜਾ ਸੋਹਣਾ, ਬੜੇ ਬੜੇ ਸੋਹਣੇ ਮਹਿਲ ਬਣੇ ਹੋਏ, ਬੜੀਆਂ ਬੜੀਆਂ ਸੁੰਦਰ ਹਵਾਦਾਰ ਹਵੇਲੀਆਂ ਬਣੀਆਂ ਹੋਈਆਂ, ਤੇ ਵੇਖ ਕੇ ਬਾਬਾ ਜੀ ਦਾ ਮਨ ਕੀਤਾ ਵੀ ਇਹ ਕਾਹਨੂੰ ਢਾਣਾ, ਇੱਥੇ ਰਾਜ ਸਥਾਪਿਤ ਕਰੀਏ, ਇੱਥੇ ਖਾਲਸਾ ਰਾਜ ਸਥਾਪਿਤ ਕਰੀਏ। ਤੋ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸ਼ਹਿਰ ਲੁੱਟਿਆ ਨਹੀਂ, ਸ਼ਹਿਰ ਨੂੰ ਉਜਾੜਿਆ ਨਹੀਂ, ਸਰਹੰਦ ਸ਼ਹਿਰ ਉਸੇ ਤਰ੍ਹਾਂ ਰੱਖ ਲਿਆ।
ਚੂਕ ਗਏ ਸੋ ਵਕਤ ਪਛਤਾਏ।
ਇੱਥੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਇੱਕ ਵਾਰੀ ਚੁੱਕ ਗਏ, ਫਤਿਹ ਵੀ ਕਰ ਲਈ, ਸਰਹੰਦ ਦੇ ਉੱਤੇ ਜਿੱਤ ਵੀ ਪ੍ਰਾਪਤ ਕਰ ਲਈ, ਪਰ ਸਰਹੰਦ ਨੂੰ ਉਜਾੜਿਆ ਨਹੀਂ। ਇੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕੁਝ ਚੁੱਕ ਕੀਤੀ, ਪਰ ਇਹ ਸਮਾਂ ਹੁਣ ਲੰਘ ਗਿਆ, ਮੁੜ ਕੇ ਇਹਦਾ ਪਛਤਾਵਾ ਹੀ ਬਾਬਾ ਜੀ ਦੇ ਹਿਰਦੇ ਚ ਰਿਹਾ।
ਸਤਿਗੁਰ ਬਚਨ ਤੋਂ ਸ਼ਹਿਰ ਉਜੜਾ ਮੰਨ।
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ, ਸਰਹੰਦ ਸ਼ਹਿਰ ਨੂੰ ਉਜਾੜਨਾ, ਇਹਦੀਆਂ ਨੀਹਾਂ ਪੁੱਟ ਕੇ ਸਤਲੁਜ ਦਰਿਆ ਵਿੱਚ ਸੁੱਟਣੀਆਂ ਨੇ ਤਾਂ ਜੋ ਮੁੜ ਨਾ ਵਸ ਸਕੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇੱਥੇ ਆ ਕੇ ਨਹੀਂ ਪਾਲਿਆ।
ਲੁੱਟ ਕੁੱਟ ਸੰਗ ਮਿਲਾਵਨ।
ਔਰ ਕਿਹਾ ਸੀ ਵੀ ਇਹਨੂੰ ਲੁੱਟ ਕੁੱਟ ਕੇ ਸਾਰੇ ਸਰਹੰਦ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦੇਣਾ, ਇਹਦਾ ਥੇ ਬਣਾ ਕੇ ਰੱਖ ਦੇਣਾ ਹੈ।
ਭੁੱਲ ਗਏ ਹੈ ਕਾਰ ਸਤਗੁਰ ਭੇਜਿਓ ਜਿਮ ਕਏ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕਰਕੇ ਭੇਜਿਆ ਸੀ, ਇੱਥੇ ਉਸ ਹੁਕਮ ਦੀ ਪਾਲਣਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਨਹੀਂ ਕੀਤੀ, ਇੱਥੇ ਉਹ ਬਚਨ ਬਾਬਾ ਜੀ ਨੂੰ ਵਿਸਰ ਗਿਆ, ਭੁੱਲ ਗਿਆ।
ਦੋਹੀ ਭਇਓ ਖੁਆਰ ਸ਼ਹਿਰ ਸਰਾਪ ਉਨ ਰੱਖਿਓ।
ਸ਼ਾਇਦ ਇਸੇ ਕਰਕੇ ਭਾਈ ਰਤਨ ਸਿੰਘ ਜੀ ਕਹਿੰਦੇ ਬਾਬਾ ਜੀ ਨੂੰ ਬੜੇ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਬਾਬਾ ਜੀ ਨੇ ਗੁਰੂ ਕਲਗੀਧਰ ਜੀ ਨੇ ਜਿਹੜਾ ਸਰਾਪ ਦਿੱਤਾ ਸੀ ਸਰਹੰਦ ਦਾ ਇਹਨੂੰ ਉਜੜਨ ਦਾ, ਉਹ ਸਰਾਪ ਇਹਨਾਂ ਨੇ ਰੱਖ ਲਿਆ ਤੇ ਨਗਰ ਨਹੀਂ ਉਜਾੜਿਆ।
ਭਈ ਬੰਦੇ ਸ਼ਹਿਰ ਸੁਰ ਕਿਉ ਬਚਾਏ।
ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਸਰਹੰਦ ਸ਼ਹਿਰ ਰੱਖ ਲਿਆ, ਇਹਨੂੰ ਉਜਾੜਿਆ ਨਹੀਂ, ਪਰ ਬਾਅਦ ਵਿੱਚ ਖਾਲਸੇ ਨੇ ਕਲਗੀਧਰ ਦਾ ਬਚਨ ਪੂਰਾ ਕੀਤਾ। ਸੁਲਤਾਨੇ ਉਲ ਕੌਮ ਦਾ ਖਿਤਾਬ ਜਿਹਨਾਂ ਨੂੰ ਪੰਥ ਨੇ ਬਖਸ਼ਿਆ, ਜਿਨ੍ਹਾਂ ਨੂੰ ਪਾਤਸ਼ਾਹੀ ਬਖਸ਼ੀ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਚੌਥੇ ਜਥੇਦਾਰ ਨੇ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੀ ਚੌਥੇ ਜਥੇਦਾਰ ਨੇ। 1765 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਫਿਰ ਸਰਹੰਦ ਤੇ ਮਿਸਲਾਂ ਨੂੰ ਨਾਲ ਲੈ ਕੇ ਹਮਲਾ ਕਰਕੇ ਉਜਾੜ ਕੇ ਇੱਥੇ ਹਲ ਵਾਹੇ ਸਨ ਬਲਦਾਂ ਦੇ ਪਿੱਛੇ ਪਾ ਕੇ। ਕਲਗੀਧਰ ਦਾ ਬਚਨ ਪੂਰਾ ਕੀਤਾ ਸੀ, ਤੋ ਬਾਬਾ ਜੀ ਨੇ ਬਚਨ ਨਹੀਂ ਪੂਰਾ ਕੀਤਾ, ਸਰਹੰਦ ਸ਼ਹਿਰ ਰੱਖ ਲਿਆ ਔਰ ਸਾਰੇ ਸਰਹੰਦ ਨੂੰ ਬਚਾ ਲਿਆ।
ਦਈ ਟੱਕੇ ਅਨੁਗਰਾਈ ਪਾਏ।
ਸਰਹੰਦ ਸ਼ਹਿਰ ਦੇ ਲੋਕਾਂ ਕੋਲੋਂ ਟੈਕਸ ਉਗਰਾਇਆ, ਉਹਨਾਂ ਕੋਲ ਟਕੇ ਮੁਕਰਰ ਕਰਕੇ ਉਹਨਾਂ ਕੋਲੋਂ ਟਕੇ ਇਕੱਠੇ ਕੀਤੇ।
ਹਿੰਦੂ ਕਾਰ ਸੁਧਾਰ ਬਣਾਏ।
ਜਿਹੜੇ ਇੱਥੇ ਹਿੰਦੂ ਸਨ ਉਹ ਕਾਰਦਾਰ ਕਰਿੰਦੇ ਬਣਾ ਦਿੱਤੇ, ਉਹਨਾਂ ਨੂੰ ਅੱਗੇ ਕੰਮ ਲਾ ਦਿੱਤਾ, ਉਹਨਾਂ ਨੂੰ ਕੋਈ ਨਾ ਕੋਈ ਡਿਊਟੀਆਂ ਦੇ ਦਿੱਤੀਆਂ। ਜਿਹੜੇ ਸਰਹੰਦ ਦੇ ਵਿੱਚ ਹਿੰਦੂ ਰਹਿੰਦੇ ਸਨ, ਜਿਹੜੇ ਹੋਰ ਸਿੱਖ ਰਹਿੰਦੇ ਸਨ, ਉਹਨਾਂ ਨੂੰ ਵੀ ਜਿੰਨਾ ਰਾਜ ਪ੍ਰਬੰਧ ਚਲਾਉਣ ਵਾਸਤੇ ਬੜੇ ਬੰਦਿਆਂ ਦੀ ਲੋੜ ਪੈਣੀ ਸੀ, ਉਹ ਸਾਰੇ ਬੰਦੇ ਮੁਕਰਰ ਕਰ ਦਿੱਤੇ ਗਏ ਨੇ, ਉਹਨਾਂ ਨੂੰ ਗੁਮਾਸ਼ ਤੇ ਬਣਾ ਦਿੱਤਾ ਗਿਆ ਹੈ।
ਮੁਸਲਮਾਨ ਲੁਕ ਛੱਪ ਬਚਾਏ,
ਜਿਹੜੇ ਇੱਥੇ ਤੁਰਕ ਰਹਿੰਦੇ ਸਨ ਉਹ ਲੁਕ ਛਿਪ ਕੇ ਆਪਣੀਆਂ ਜਾਨਾਂ ਬਚਾਉਂਦੇ ਹਨ।
ਦੋਏਰਾ ਬਾਜ ਸਿੰਘ ਘੋੜੇ ਚੜ੍ਹੇ, ਪੱਗ ਤੁਰ ਕੇ ਸੀਸ ਟਿਕਾਏ।
ਹੁਣ ਭਾਈ ਬਾਜ ਸਿੰਘ ਜੀ ਜੋ ਸਰਹੰਦ ਦੇ ਗਵਰਨਰ ਨੇ, ਔਰ ਇਹਨਾਂ ਨੂੰ ਬਾਬਾ ਜੀ ਨੇ ਦੀਵਾਨ ਵੀ ਆਪਣਾ ਥਾਪਿਆ ਹੋਇਆ, ਭਾਈ ਬਾਜ ਸਿੰਘ ਜੀ ਜਦੋਂ ਵੀ ਘੋੜੇ ਤੇ ਚੜ੍ਹਦੇ ਨੇ ਕਿਸੇ ਨਾ ਕਿਸੇ ਮਲੇਸ਼ ਨੂੰ ਸੋਧ ਕੇ ਘੋੜੇ ਤੇ ਸਵਾਰ ਹੁੰਦੇ ਨੇ।
ਸ਼ਹਿਰ ਬਾਵਨ ਮਦ ਬਾਵਨੀ ਤੈ ਤੁਰਕ ਦੇ ਭਜਾਏ।
ਸਰਹੰਦ ਸ਼ਹਿਰ ਦੇ ਵਿੱਚ ਜਿੰਨੇ ਤੁਰਕ ਮਲੇਸ਼ ਸਨ ਉਹਨਾਂ ਸਾਰਿਆਂ ਤੁਰਕਾਂ ਨੂੰ ਭਜਾ ਦਿੱਤਾ, ਕੋਈ ਤੁਰਕ ਸਰਹੰਦ ਸ਼ਹਿਰ ਵਿੱਚ ਨਹੀਂ ਰਹਿਣ ਦਿੱਤਾ। ਤੁਰਕਾਂ ਦੀਆਂ ਜੜ੍ਹਾਂ ਇਸ ਸਰਹੰਦ ਸ਼ਹਿਰ ਵਿੱਚੋਂ ਪੁੱਟ ਕੇ ਰੱਖ ਦਿੱਤੀਆਂ।
36 ਲੱਖ ਕੋ ਪਰਗਣੋ ਪਲ ਮੈਂ ਲਿਓ ਛਡਾਵਾਏ।
ਜੀ 36 ਲੱਖ ਰੁਪਇਆ ਸਲਾਨਾ ਇੱਥੋਂ ਦਾ ਟੈਕਸ ਸੀ, ਇੰਨਾ ਵੱਡਾ ਇਲਾਕਾ ਸੀ। 36 ਲੱਖ ਉਸ ਸਮੇਂ ਬੜਾ ਵੱਡਾ ਮਾਇਨੇ ਰੱਖਦਾ ਸੀ। 36 ਲੱਖ ਰੁਪਇਆ ਦੀ ਉਗਰਾਹੀ ਹੁੰਦੀ ਸੀ ਇਸ ਸਰਹੰਦ ਸ਼ਹਿਰ ਦੇ ਪਰਗਣਿਆਂ ਦੇ ਵਿੱਚੋਂ। ਤੇ ਖਾਲਸੇ ਨੇ ਇੱਕ ਪਲ ਦੇ ਵਿੱਚ ਹੀ 12 ਮਈ ਨੂੰ ਹਮਲਾ ਕੀਤਾ, 13 ਮਈ ਨੂੰ ਵਜ਼ੀਰ ਖਾਂ ਨੂੰ ਮਾਰਿਆ, ਤੇ 14 ਮਈ ਵਾਲੇ ਦਿਨ ਸਰਹੰਦ ਸ਼ਹਿਰ ਦੇ ਵਿੱਚ ਆ ਕੇ ਖਾਲਸੇ ਨੇ ਆਪਣੇ ਨਿਸ਼ਾਨ ਝੁਲਾ ਦਿੱਤੇ ਨੇ। ਕਹਿੰਦੇ ਪਲਾਂ ਦੇ ਵਿੱਚ ਏਡਾ ਵੱਡਾ ਸ਼ਹਿਰ, 36 ਲੱਖ ਰੁਪਇਆ ਦੀ ਜਿੱਥੋਂ ਆਮਦਨ ਹੈ ਉਹ ਸ਼ਹਿਰ ਖਾਲਸੇ ਨੇ ਪਲਾਂ ਦੇ ਵਿੱਚ ਛੁਡਾ ਲਿਆ।
ਬੰਦੇ ਕਹਿਓ ਸਦ ਖਾਲਸੇ, ਲੁੱਟ ਤੁਰਕਨ ਕੋ ਲਿਓ ਖਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਖਾਲਸੇ ਨੂੰ ਸੱਦ ਕੇ ਇਹ ਬਚਨ ਕਿਹਾ, ਖਾਲਸਾ ਜੀ ਕਿਸੇ ਮਲੇਸ਼ ਨੂੰ ਜ਼ਾਲਮ ਜ਼ੁਲਮ ਕਰਨ ਵਾਲੇ ਨੂੰ ਨਹੀਂ ਰਹਿਣ ਦੇਣਾ। ਜਿੰਨੇ ਤੁਰਕ ਮਲੇਸ਼ ਨੇ ਇਲਾਕੇ ਦੇ ਵਿੱਚ, ਜਿਹੜੇ ਨਾਇਬ ਨੇ, ਹਾਕਮ ਨੇ, ਪਿੰਡਾਂ ਦੇ ਪੈਂਚ ਨੇ, ਨੰਬੜਦਾਰ ਨੇ, ਜਿਹੜੇ ਇਲਾਕੇ ਦੀ ਉਗਰਾਹੀ ਕਰਦੇ ਨੇ, ਜਿਹੜੇ ਤੁਰਕ ਨੇ ਨਾ, ਉਹਨਾਂ ਸਾਰਿਆਂ ਤੁਰਕਾਂ ਦੇ ਉੱਤੇ ਆਪਣਾ ਆਪਣਾ ਹੁਕਮ ਚਲਾ ਦਿਓ। ਉਹਨਾਂ ਸਾਰਿਆਂ ਕੋਲੋਂ ਖੋਹ ਲਵੋ ਸਭ ਕੁਝ, ਔਰ ਜਿਹੜੀਆਂ ਨਾਇਬੀਆਂ ਨੇ, ਨੰਬੜਦਾਰੀਆਂ ਨੇ, ਪੰਚੀਆਂ ਨੇ, ਚੌਧਰੀ ਪੁਣਾ ਹੈ, ਉਹ ਸਾਰੀਆਂ ਜਿਹੜੀਆਂ ਡਿਊਟੀਆਂ ਨੇ ਉੱਥੋਂ ਦੇ ਜਿਹੜੇ ਹਿੰਦੂ ਨੇ ਜਾਂ ਜਿਹੜੇ ਸਿੱਖ ਨੇ ਉਹਨਾਂ ਨੂੰ ਦੇ ਦਿੱਤੀਆਂ ਜਾਣ। ਇਸ ਤਰ੍ਹਾਂ ਦਾ ਬੰਦੋਬਸਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕੀਤਾ ਹੈ।
ਦੋਏਰਾ ਬੁਲਾਕਾ ਸਿੰਘ ਇੱਕ ਸਿੰਘ ਉਤੋਂ ਰਹਿ ਆਲੀ ਸਿੰਘ ਪਾਸ।
ਖਾਲਸਾ ਜੀ ਇਹਨਾਂ ਦਿਨਾਂ ਵਿੱਚ ਜਦੋਂ ਸਰਹੰਦ ਤੇ ਬਾਬਾ ਜੀ ਨੇ ਫਤਿਹ ਪ੍ਰਾਪਤ ਕੀਤੀ ਤੇ ਕੁਝ ਸਮਾਂ ਬੀਤਿਆ, ਇੱਕ ਹੋਰ ਘਟਨਾ ਘਟੀ। ਇੱਕ ਭਾਈ ਬੁਲਾਕਾ ਸਿੰਘ ਨਾਮ ਦਾ ਰਾਗੀ ਸਿੰਘ ਸੀ, ਦੋ ਤਾਰਾ ਫੜ ਕੇ ਬੜੇ ਪਿਆਰ ਨਾਲ ਕੀਰਤਨ ਕਰਦਾ ਸੀ, ਕੀਰਤਨੀਆ ਸਿੰਘ ਸੀ ਭਾਈ ਬੁਲਾਕਾ ਸਿੰਘ। ਤੇ ਭਾਈ ਬੁਲਾਕਾ ਸਿੰਘ ਜੀ ਉਹ ਸਿੰਘ ਹੈ ਜਿੱਥੇ ਤੇ ਕੀਰਤਨ ਕਰਦਾ ਹੈ, ਆਲੀ ਸਿੰਘ ਜੀ ਜਿਹਨਾਂ ਨੂੰ ਨਾਇਬ ਜਥੇਦਾਰ ਇੱਥੋਂ ਦਾ ਥਾਪਿਆ ਗਿਆ ਸਰਹੰਦ ਦਾ, ਆਲੀ ਸਿੰਘ ਜੀ ਦੇ ਨਾਲ ਭਾਈ ਬੁਲਾਕਾ ਸਿੰਘ ਦਾ ਪਿਆਰ ਸੀ। ਜਦੋਂ ਭਾਈ ਆਲੀ ਸਿੰਘ ਜੀ ਇੱਥੇ ਸਰਹੰਦ ਰਹਿੰਦੇ ਸੀ, ਨੌਕਰੀ ਕਰਦੇ ਸਨ, ਉਦੋਂ ਭਾਈ ਬੁਲਾਕਾ ਸਿੰਘ ਜੀ ਉਹਨਾਂ ਦੇ ਨਾਲ ਰਹੇ ਨੇ ਕੁਝ ਸਮਾਂ, ਇਸ ਕਰਕੇ ਇਹਨਾਂ ਦੀ ਆਪਸੀ ਸਾਂਝ ਸੀ, ਆਪਸੀ ਪਿਆਰ ਸੀ।
ਹੱਥ ਜੋਲ ਠੰਡੋ ਬਿਓ ਕਰ ਬੰਦੇ ਪੈਰ ਦਾ।
ਭਾਈ ਬੁਲਾਕਾ ਸਿੰਘ ਜੀ ਆਏ ਦੁਖੀ ਹੋ ਕੇ, ਫਰਿਆਦੀ ਬਣ ਕੇ, ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਦਰਬਾਰ ਸਜਿਆ ਹੋਇਆ, ਦੀਵਾਨ ਸਜਿਆ ਹੋਇਆ, ਤੇ ਭਾਈ ਬੁਲਾਕਾ ਸਿੰਘ ਜੀ ਪਹੁੰਚੇ ਤੇ ਹੱਥ ਜੋੜ ਕੇ ਬਾਬਾ ਬੰਦਾ ਸਿੰਘ ਜੀ ਨੂੰ, ਬਹਾਦਰ ਜੀ ਨੂੰ ਆ ਕੇ ਫਤਿਹ ਬੁਲਾਈ, ਤੇ ਫਤਿਹ ਬੁਲਾ ਕੇ ਇਹਨਾਂ ਨੇ ਬੇਨਤੀ ਕੀਤੀ,
ਪਾਇਲ ਪਾਸ ਕੁਢਾਣੀ ਗ੍ਰਾਮ।
ਕਹਿਣ ਲੱਗੇ ਜੀ ਆ ਪਾਇਲ ਨਗਰ ਹੈ ਨੇੜੇ, ਬੜਾ ਵੱਡਾ ਕਸਬਾ ਹੈ ਪਾਇਲ, ਪਾਇਲ ਦੇ ਨੇੜੇ ਨੇੜੇ ਇੱਕ ਪਿੰਡ ਹੈ ਕੁਢਾਣੀ ਕਲਾਂ, ਕੁਢਾਣੀ ਨਗਰ ਇਤਿਹਾਸਕ ਪਿੰਡ ਹੈ ਖਾਲਸਾ ਜੀ। ਕੁਢਾਣੀ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬੋ ਪਰਉਪਕਾਰੀ ਸਤਿਗੁਰੂ, ਜਦੋਂ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਰਿਹਾ ਕਰਕੇ ਸਤਿਗੁਰੂ ਜੀ ਵਾਪਸ ਮੁੜੇ ਨੇ ਤੇ ਦਿੱਲੀਓਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ, ਤੇ ਰਸਤੇ ਵਿੱਚ ਇੱਥੇ ਕੁੜਾਣੀ ਪਿੰਡ ਮਹਾਰਾਜ ਸੱਚੇ ਪਾਤਸ਼ਾਹ ਨੇ ਉਤਾਰਾ ਕੀਤਾ ਸੀ। ਪਿੰਡ ਦੀ ਸੰਗਤ ਨੇ ਸਤਿਗੁਰਾਂ ਦੀ ਬੜੀ ਸੇਵਾ ਟਹਿਲ ਕੀਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਉਹ 52 ਕਲੀਆਂ ਵਾਲਾ ਚੋਲਾ ਸੀ ਨਾ, ਉਹ ਯਾਦਗਾਰ ਨਿਸ਼ਾਨੀ ਵਜੋਂ ਮਹਾਰਾਜ ਜੀ ਨੇ ਪਿੰਡ ਦੇ ਕੁੜਾਣੀ ਪਿੰਡ ਦੇ ਲੋਕਾਂ ਨੂੰ ਬਖਸ਼ਿਆ। ਅੱਜ ਵੀ ਮਹਾਰਾਜ 6ਵੇਂ ਪਾਤਸ਼ਾਹ ਦਾ ਉਹ ਚੋਲਾ ਕੁੜਾਣੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਸੁਸ਼ੋਭਿਤ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਇਹ ਇਤਿਹਾਸਕ ਪਿੰਡ ਹੈ ਕੁੜਾਣੀ ਪਿੰਡ, ਇਹ ਪਾਇਲ ਦੇ ਨੇੜੇ, ਪਾਇਲ ਥਾਣਾ ਸੀ ਉਸ ਸਮੇਂ, ਹੁਣ ਵੀ ਉੱਥੇ ਡਿਵੀਜ਼ਨ ਬਣੀ ਹੋਈ ਹੈ, ਪੁਰਾਣੇ ਸਮੇਂ ਵਿੱਚ ਵੀ ਉੱਥੇ ਇੱਕ ਡਿਵੀਜ਼ਨ ਸੀ। ਤੇ ਕਹਿਣ ਲੱਗਾ ਮਹਾਰਾਜ ਜੀ ਭਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕਿ ਪਾਇਲ ਦੇ ਨੇੜੇ ਇੱਕ ਕੁੜਾਣੀ ਪਿੰਡ ਹੈ,
ਕਹਿਣ
ਲੱਗਾ ਜੀ ਉਸ ਪਿੰਡ ਦੇ ਵਿੱਚ ਖੱਤਰੀਆਂ ਦੇ ਘਰ ਨੇ, ਬਹੁਤ ਸਾਰੇ ਖੱਤਰੀਆਂ ਦਾ ਉੱਥੇ ਨਿਵਾਸ ਹੈ।
ਰਾਮ ਰਾਈਨ ਕੇ ਮਸੰਦ ਕਾਮ ਹੈ,
ਤੇ ਬਾਬਾ ਜੀ ਉਸ ਪਿੰਡ ਦੇ ਵਿੱਚ ਰਾਮ ਰਾਈਏ ਮਸੰਦ ਰਹਿੰਦੇ ਨੇ। ਖਾਲਸਾ ਜੀ, ਬਾਬਾ ਰਾਮ ਰਾਏ ਜੀ ਤੇ ਬਖਸ਼ੇ ਗਏ ਸਨ, ਪਰ ਰਾਮ ਰਾਈਏ ਨਹੀਂ ਸੀ ਬਖਸ਼ੇ ਗਏ। ਬਾਬਾ ਰਾਮ ਰਾਏ ਜੀ ਬਖਸ਼ੇ ਗਏ ਸੀ ਕਲਗੀਧਰ ਦੀ ਸ਼ਰਨ ਵਿੱਚ ਪੈ ਕੇ, ਪਰ ਜਿਹੜੇ ਰਾਮ ਰਾਈਏ ਖੜੇ ਸੀ ਨਾ ਜਮਨਾ ਦੇ ਕੰਢੇ ਤੇ ਪੌਂਟਾ ਸਾਹਿਬ, ਮਹਾਰਾਜ ਜੀ ਨੇ ਆਖਿਆ ਰਾਮ ਰਾਏ ਤੇਰੀ ਸੰਗਤ ਖੋਟੀ, ਕਿਉਂਕਿ ਉਹ ਮਸ਼ਕਰੀ ਕਰਕੇ ਹੱਸ ਰਹੇ ਸੀ ਕਲਗੀਧਰ ਨੂੰ ਵੇਖ ਕੇ, ਕਹਿੰਦੇ ਬੱਚਾ ਜਿਹਾ ਗੁਰੂ ਬਣਿਆ ਹੋਇਆ। ਮਹਾਰਾਜ ਜੀ ਦੀ ਉਮਰ ਥੋੜੀ ਸੀ, ਬਾਬਾ ਰਾਮ ਰਾਏ ਜੀ ਦੀ ਉਮਰ ਵੱਡੀ ਸੀ, ਤੇ ਮਹਾਰਾਜ ਜੀ ਨੇ ਕਿਹਾ ਸੀ ਰਾਮ ਰਾਏ ਤੇਰੀ ਸੰਗਤ ਖੋਟੀ, ਤੁਸੀਂ ਬਖਸ਼ੇ ਗਏ ਪਰ ਇਹ ਨਹੀਂ ਬਖਸ਼ੇ ਗਏ। ਇਸੇ ਕਰਕੇ ਅੱਜ ਵੀ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਤੇ ਖਾਸ ਕਰਕੇ ਰਹਿਤਾਂ ਦੇ ਵਿੱਚ ਹਦਾਇਤ ਕਰਦੇ ਨੇ ਵੀ ਰਾਮ ਰਾਈਏ, ਧੀਰ ਮੱਲੀਏ, ਨੜੀ ਮਾਰ, ਕੁੜੀ ਮਾਰ, ਮੀਣਿਆਂ ਤੇ ਮਸੰਦਿਆਂ ਦੀ ਸੰਗਤ ਨਹੀਂ ਕਰਨੀ। ਉਹਨਾਂ ਵਿੱਚ ਰਾਮ ਰਾਈਆਂ ਬਾਰੇ ਵੀ ਕਿਹਾ ਜਾਂਦਾ ਵੀ ਇਹਨਾਂ ਦਾ ਸੰਗ ਨਹੀਂ ਕਰਨਾ। ਬੁਲਾਕਾ ਸਿੰਘ ਕਹਿਣ ਲੱਗਾ ਜੀ ਉਸ ਪਿੰਡ ਦੇ ਵਿੱਚ ਕੁਝ ਰਾਮ ਰਾਈਆਂ ਦੇ ਮਸੰਦ ਰਹਿੰਦੇ ਨੇ, ਕਿਉਂਕਿ ਉਹਨਾਂ ਦੇ ਮਸੰਦ ਫੈਲੇ ਹੋਏ ਸਨ, ਬੜੇ ਮਸੰਦਾਂ ਨੂੰ ਤਾਂ ਕਲਗੀਧਰ ਨੇ ਵੀ ਸੋਧਾ ਲਾਇਆ ਸੀ, ਦੇਹਰਾਦੂਨ ਸਾੜੇ ਸਨ, ਪਰ ਮਸੰਦ ਬੜੇ ਵਿਗੜੇ। ਉਹ ਨਾ ਬਾਬੇ ਰਾਮ ਰਾਏ ਨੂੰ ਵੀ ਜਿਉਂਦੇ ਨੂੰ ਸਾੜ ਦਿੱਤਾ ਸੀ ਮਸੰਦਾਂ ਨੇ। ਤੋ ਕਹਿਣ ਲੱਗੇ ਕਿ ਉੱਥੇ ਰਾਮ ਰਾਈਏ ਮਸੰਦ ਰਹਿੰਦੇ ਹਨ,
ਕਰੈ ਮਸਕਰੀ ਖਾਲਸੇ ਖਿਜਾਵੇ,
ਉਹ ਮਸ਼ਕਰੀਆਂ ਕਰਦੇ ਨੇ ਸਿੰਘਾਂ ਨੂੰ ਤੇ ਖਾਲਸੇ ਨੂੰ ਖਿਜਾਉਂਦੇ ਨੇ ਮਸ਼ਕਰੀ ਕਰਕੇ, ਮਖੌਲ ਉਡਾਉਂਦੇ ਨੇ ਸਿੰਘਾਂ ਦਾ। ਮੈਂ ਉੱਥੇ ਕੀਰਤਨ ਕਰਦਾ ਸਤਿਗੁਰਾਂ ਦੇ ਦਰਬਾਰ ਵਿੱਚ, ਉਹ ਮੇਰਾ ਮਖੌਲ ਉਡਾਉਂਦੇ ਨੇ, ਖਾਲਸੇ ਦਾ ਮਖੌਲ ਉਡਾਉਂਦੇ ਨੇ, ਸਿੰਘਾਂ ਨੂੰ ਮਸ਼ਕਰੀਆਂ ਕਰਦੇ ਹਨ।
ਮੈਂ ਹੂਆ ਸ਼ਬਦ ਚੋਂ ਕੀ ਠਏ,
ਚਲੋ ਮਸ਼ਕਰੀਆਂ ਤੱਕ ਤਾਂ ਗੱਲ ਸੀਮਤ ਸੀ, ਪਰ ਹੁਣ ਤਾਂ ਉਹਨਾਂ ਨੇ ਹੱਦ ਹੀ ਮੁਕਾ ਦਿੱਤੀ। ਭਾਈ ਬੁਲਾਕਾ ਸਿੰਘ ਜੀ ਕਹਿੰਦੇ ਮਹਾਰਾਜ ਬਾਬਾ ਜੀ ਹੁਣ ਤਾਂ ਹੱਦ ਟੱਪ ਗਏ, ਉਹਨਾਂ ਨੇ ਹੱਦ ਹੀ ਮੁਕਾ ਦਿੱਤੀ ਹੈ ਕਿ ਮੈਂ ਉੱਥੇ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਿਹਾ ਸੀ।
ਬੋਲੇ ਵਾਹਿਗੁਰੂ ਅਰਦਾਸੀਓ ਕਹੇ,
ਕਹਿੰਦੇ ਜਦੋਂ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੀ ਵਾਰ ਦਾ ਮੈਂ ਕੀਰਤਨ ਕੀਤਾ ਤੇ ਕੀਰਤਨ ਕਰਕੇ ਅਰਦਾਸ ਕੀਤੀ, ਤੇ ਮੈਂ ਅਰਦਾਸ ਵਿੱਚ ਕਿਹਾ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਕਹਿੰਦੇ ਜਦੋਂ ਮੈਂ ਵਾਹਿਗੁਰੂ ਕਿਹਾ ਕਿ ਅਰਦਾਸ ਦੇ ਵਿੱਚ ਬੋਲੋ ਜੀ ਵਾਹਿਗੁਰੂ ਕਿਹਾ,
ਸੰਤ ਦੁਤਾਰੋ ਉਨ ਪਨ ਦਿਓ,
ਤੇ ਬਾਬਾ ਜੀ ਉਹਨਾਂ ਰਾਮ ਰਾਈਏ ਮਸੰਦਾਂ ਨੇ ਕੀ ਕੀਤਾ, ਜਦੋਂ ਸੁਣਿਆ ਨਾ ਉਹਨਾਂ ਨੇ ਮੇਰੀ ਅਰਦਾਸ ਦੇ ਵਿੱਚੋਂ ਹੀ, ਮੈਨੂੰ ਅਰਦਾਸ ਵੀ ਪੂਰੀ ਨਹੀਂ ਕਰਨ ਦਿੱਤੀ, ਉਹਨਾਂ ਨੇ ਜਿਹੜਾ ਮੇਰਾ ਦੋ ਤਾਰਾ ਸੀ ਜਿਹਦੇ ਨਾਲ ਮੈਂ ਕੀਰਤਨ ਕਰਦਾ ਸੀ, ਮੇਰਾ ਉਹ ਦੋ ਤਾਰਾ ਲੈ ਕੇ ਭੰਨ ਦਿੱਤਾ, ਤੋੜ ਦਿੱਤਾ।
ਮੁਕਤੇ ਵਾਕ ਤਿੰਨ ਖੋਟੋ ਕਯੋ,
ਜਿੱਥੇ ਮੇਰਾ ਉਹਨਾਂ ਨੇ ਦੁਤਾਰਾ ਤੋੜਿਆ ਉੱਥੇ ਆਪਣੇ ਮੂੰਹੋਂ ਉਹਨਾਂ ਨੇ ਮੇਰੀ ਛਾਤੀ ਨੂੰ ਸਾੜ ਦੇਣ ਵਾਲੇ ਬੋਲ ਬੋਲੇ। ਮੈਂ ਆਪਣੀ ਤੁਹੀਨ ਸੁਣ ਸਕਦਾ ਸੀ, ਮੈਂ ਆਪਣਾ ਨਿਰਾਦਰ ਝੱਲਦਾ ਰਿਹਾ, ਪਰ ਜਿਹੜਾ ਵਾਕ ਉਹਨਾਂ ਨੇ ਕਿਹਾ ਉਹ ਸੁਣ ਕੇ ਮੇਰਾ ਹਿਰਦਾ ਸੜ ਬਲ ਗਿਆ। ਬਾਬਾ ਜੀ ਜੇ ਮੈਂ ਤੁਹਾਨੂੰ ਦੱਸਾਂਗਾ ਤੁਹਾਡਾ ਹਿਰਦਾ ਵੀ ਸੜ ਬਲ ਜਾਣਾ। ਉਹਨਾਂ ਨੇ ਖੋਟਾ ਵਾਕ ਆਪਣੇ ਮੂੰਹੋਂ ਕਿਹਾ,
ਉਹ ਸਤਿਗੁਰ ਕੀ ਨਿੰਦਾ ਕਰੇ,
ਰਾਮ ਰਾਈਏ ਮਸੰਦਾਂ ਨੇ ਜਿਹੜੇ ਕੁੜਾਣੀ ਪਿੰਡ ਚ ਰਹਿ ਰਹੇ ਨੇ ਉਹਨਾਂ ਨੇ ਬੜਾ ਖੋਟਾ ਵਾਕ ਕੀਤਾ नाले सतगुरु गुरु कलगिया वाले पातशाह दी निंदा कीती उना पापिया ने
हमको नैवे विसरत करे
और जेड़े बोल उना ने बोले ने जेड़ी घड़ी च बोले ने बाबा जी ओ घड़ी मैनू हाले तक नहीं भुलदी जेड़े भैड़े कबोल उना ने बोले ने ओ मैनू हाले तक नहीं भुलदे
जी हमको बोकी नी मार
नाले उना ने मैनू मारिया भी कुटिया भी मैनू हूरे मारे अनेक प्रकार दी मैनू ताड़ना कीती
तो हमने गई विसार
जेड़ा मैनू उना ने मारिया कुटिया सी ओ ता मैनू भुल गया पर जेड़े कबूल उना ने बोले सन बाबा जी ओ कबूल सुन के मेरा हिरदा सड़ बड़ गया ओ नहीं मैनू भुले ओ नहीं मैनू विसरे जेड़े कबूल उना ने कलगिया वाले पातशाह दी शान दे खिलाफ बोले हन
दुएरा पुत्र मुए आपे मुयो अब मुयो ना वाहे गुरु बोल
बाबा बंदा सिंह जी कहंदे बुलाका सिंह उना केड़े हो जे बोल बोले जिना नाल तेरा हिरदा बलूंदरिया गया भाई बुलाका सिंह जी कहंदे उना ने एक बोल बोले कहंदे उदे पुत्र मर गए आप मर गया कलगियां वाले पातशाह बाबत कहंदे ने ओ कहंदे उदे पुत्र मर गए आप मर गया ते आ जेड़ा वाहेगुरु बोल ए नहीं हले मरिया ए वाहेगुरु हले भी बोलदा मरियो ना वाहेगुरु बोल कहंदे आ जेड़ा वाहेगुरु बोल दे ओ भी गुरु साडा वाह है ए नहीं हले मरिया पुत्र मर गए आप मर गया
यूं कह दो तारो पन्नियो तो मारियो केस मोए खोल
इतना ने भैड़े बोल बोल के उना ने मेरा दुतारा पन दिता मेरा दुतारा तोड़ दिता ते मेरा दुतारा तोड़ के मेरे सिरों पग ला के मेरे केस खोल के मेरे सिर दे विच उन्हां ने मार मारी मेरे केसां दी बेअदबी कीती केस खोल के मैनू मारिया कुटिया
तुम जटन हुए कठो लियो तो गुरु बनाए
ए भी कबूल बोले उन्हां राम राइये मसंदा ने कहंदे तुसी सारिया जटा बूटा ने कठिया होके रल के एक गुरु बना लिया सी अपना गुरु गोबिंद सिंह सारिया जटा ने कठिया होके तुसी उनू अपना गुरु बना लिया सी
गोबिंद गोबिंद सिंह कह सच्चे पातशाह
सारिया जटा ने कठिया होके अपना उनू गुरु बना के गोबिंद सिंह सच्चे पातशाह कह के उनू बुला के उनू अपने सिर ते बिठा लिया
चौपाई यो सुन बंदे गुस्सा कियो
बाबा बंदा सिंह जी बहादुर ने ए बोल अपने सतगुरां दी शान दे खिलाफ सुने भी राम राइये मसंद आ बोलदे ने फिर एक गुरु का सिख वो किथे जर सकदा अपने सतगुरां दी बेअदबी नूं वो किथे जर सकदा अपने सतगुरां दे निरादर नूं इहो जे बोल बोले राम राइयां ने बाबा बंदा सिंह जी बहादुर ने सुन के बड़ा भारी गुस्सा कीता
पायल ठाणा तिस लिख दियो
जेड़ा पायल दा ठाणा सी ना पायल पिंड दा थाणा ए भी उस वेले सरहंद दे अधीन ही पैंदा सी उस थाने दा थानेदार बुलाका सिंह नूं बना दिता आख्या बुलाका सिंह उत्थों दा थानेदार तू ते फड़ फड़ के उन्हां सारिआं नूं सोधा हुण तू ही लाउणा जिन्हां ने कलगियां वाले पातशाह दे खिलाफ ये बोल बोले ने तेनूं पता उस इलाके दा भेती है उत्थों दा तेनूं थानेदार ही बना दिंदे आ बुलाका सिंह नूं उत्थों दी थानेदारी लिख के दे दित्ती
जा कर तिस ते बदले ले
अच्छा जाओ बुलाका सिंह जी ये काम हुण तुसीं आप चल के करो फौज लै लो अपने नाल भर्ती कर लो थाणा उह तुहाडा ते जिना जिना ने गुरु घर दी बेअदबी कीती है सतगुरां दी बाणी दी बेअदबी कीती है कलगियां वाले पातशाह दे बर खिलाफ इहो जे कबूल बोले ने उन्हां कोल जाके उन्हां नूं मार मार के बदला लवो
मार लोटी उस पिंड फड़ियो
जा उस कुड़ाणी पिंड दे जिहड़े ओह लोक राम राइये दे उन्हां राम राइये मसंदां दी संगत विच उन्हां दा पक्ष पूरदे ने उन्हां नूं भी नहीं छड्डणा उन्हां नूं भी जाके फड़ के गिरफ्तार करके उन्हां नूं सजा दिओ
दुहेरा पायल थाना पाए कै लीने मसंद फड़ाए
तां भाई बुलाका सिंह जी
थानेदारी लैके पायल दे इलाके दी उत्थों दे थानेदार मुकरर हो गए। उत्थे जाके भाई बुलाका सिंह ने पहला सब तो थाने दा इंचार्ज सामदे आई चार्ज लेंदे आई हुक्म कीता फड़ो जाके उन्हां राम रहिए मसंदा नूं आप गए नाल उन्हां मसंदा दियां मुश्कां बन लिया बन के उन्हां नूं लियांदा कहिंदे हुण बोलो की बोलदे सी। समय समय दियां गल्लां ने खालसा जी ਇਹ ਵੀ ਸਮਾਂ ਸੀ ਜਦੋਂ ਬੁਲਾਕਾ ਸਿੰਘ ਨੂੰ ਫੜ ਕੇ ਉਹਨਾਂ ਨੇ ਕਬੂਲ ਬੋਲੇ ਸਨ ਉਦੋਂ ਹਾਲੇ ਖਾਲਸਾ ਸਰਹੰਦ ਫਤਿਹ ਨਹੀਂ ਸੀ ਕਰ ਸਕਿਆ ਜਦੋਂ ਉਹਨਾਂ ਨੇ ਬੋਲ ਬੋਲੇ ਸੀ ਉਦੋਂ ਹਾਲੇ ਖਾਲਸੇ ਦਾ ਉਹਨਾਂ ਨੇ ਜਲਾਲ ਨਹੀਂ ਸੀ ਵੇਖਿਆ। ਗੱਲ ਸਮੇਂ ਦੀ ਹੁੰਦੀ ਹੈ ਸਮਾਂ ਕਦੇ ਦੁਸ਼ਮਣ ਦਾ ਆ ਜਾਂਦਾ ਹੈ ਕਦੇ ਮੁੜ ਖਾਲਸੇ ਦਾ ਆ ਜਾਂਦਾ ਸਮੇਂ ਦਾ ਕੀ ਹੈ ਕਦੋਂ ਕਿਸ ਵੇਲੇ ਪਲਟਾ ਖਾ ਜਾਏ ਇਸ ਕਰਕੇ ਸਮਾਂ ਕਹਿੰਦਾ ਮੈਨੂੰ ਸਮਾਂ ਦਿਓ ਮੈਂ ਤੇਰੇ ਸਾਰੇ ਕੰਮ ਸਵਾਰ ਦਿਆਂਗਾ। ਸਮਾਂ ਕਹਿੰਦਾ ਸਮਾਂ ਦਿਓ ਮੈਂ ਤੇਰਾ ਔਖਾ ਸਮਾਂ ਬਤੀਤ ਕਰ ਦਿਆਂਗਾ। ਹੁਣ ਸਮਾਂ ਆ ਗਿਆ ਬੁਲਾਕਾ ਸਿੰਘ ਦਾ ਉਦੋਂ ਰਾਮ ਰਾਈਆਂ ਦਾ ਸਮਾਂ ਸੀ ਫੜ ਲਏ ਸਾਰੇ ਮੁਸ਼ਕਾਂ ਬੰਨ ਲਈਆਂ ਫੜ ਕੇ ਨਾ ਪਾਪੀਆਂ ਨੂੰ ਚੰਗੀ ਤਰ੍ਹਾਂ ਦੰਡ ਦਿੱਤਾ
ਕਿ ਜੀ ਕੂਟੇ ਸਭ ਲੁੱਟ ਲਏ ਦੀਨੋ ਪਿੰਡੋਂ ਕਢਾਏ
ਕੁਝ ਲੁੱਟ ਲਏ ਤੇ ਕਈਆਂ ਨੂੰ ਚੰਗੀ ਤਰ੍ਹਾਂ ਕੁੱਟਿਆ ਔਰ ਕੁੱਟ ਕੇ ਉਸ ਪਿੰਡ ਦੇ ਵਿੱਚੋਂ ਇਲਾਕੇ ਚੋਂ ਕੱਢ ਦਿੱਤਾ ਵੀ ਮੁੜ ਕੇ ਇੱਥੇ ਨਜ਼ਰ ਨਹੀਂ ਆਉਣੇ ਚਾਹੀਦੇ ਜੇ ਦਿਸ ਗਏ ਤੇ ਤੁਹਾਡੀ ਜਾਨ ਤੁਹਾਡੇ ਸਰੀਰ ਵਿੱਚੋਂ ਕੱਢ ਦਿਆਂਗੇ ਤੁਹਾਡੇ ਪ੍ਰਾਣ ਤੁਹਾਡੇ ਸਰੀਰ ਚੋਂ ਕੱਢ ਦਿਆਂਗੇ।
ਚੋਪਈ ਬੰਦੇ ਮੱਲੇਰਾ ਚੜ੍ਹਤੀ ਕਰੇ
ਇਸ ਤਰ੍ਹਾਂ ਭਾਈ ਬੁਲਾਕਾ ਸਿੰਘ ਜੀ ਨੇ ਉੱਥੋਂ ਦਾ ਸਾਰਾ ਪ੍ਰਬੰਧ ਸੰਭਾਲਿਆ ਕੁੜਾਣੀ ਦਾ ਵੀ ਇਲਾਕਾ ਆਪਣੇ ਕਬਜ਼ੇ ਚ ਕਰ ਲਿਆ ਪਾਇਲ ਦੇ ਥਾਣੇ ਦਾ ਇਲਾਕਾ ਕਬਜ਼ੇ ਚ ਕਰ ਲਿਆ। ਇੱਧਰ ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੋਚਿਆ ਵੀ ਜਿਹੜੇ ਮਲੇਰੀਏ ਪਠਾਨ ਨੇ ਹਾਲਾਂਕਿ ਸਾਹਿਬ ਨੇ ਬਚਨ ਕੀਤਾ ਵੀ ਇਹਨਾਂ ਦੀ ਜੜ ਬਚੀ ਰਹੇ ਪਰ ਇਹ ਮਲੇਰੀਏ ਪਠਾਨ ਖਾਲਸੇ ਤੇ ਹਮਲਾ ਕਰਦੇ ਨੇ ਰੋਪੜ ਸਿੰਘਾਂ ਤੇ ਹਮਲਾ ਕੀਤਾ ਸੀ ਇਹਨਾਂ ਨੇ ਜਦੋਂ ਘੱਲੂਘਾਰਾ ਵੀ ਹੋਇਆ ਉਦੋਂ ਵੀ ਇਹਨਾਂ ਮਲੇਰੀਆਂ ਨੇ ਅਬਦਾਲੀ ਦੀ ਮਦਦ ਕੀਤੀ ਸੀ ਪਰ ਖਾਲਸੇ ਨੇ ਫਿਰ ਵੀ ਬਚਨ ਪਾਲੇ ਕਦੇ ਮਲੇਰੀਆਂ ਦੀ ਜੜ ਨਹੀਂ ਪੁੱਟੀ ਮਲੇਰ ਕੋਟਲਾ ਨਹੀਂ ਉਜਾੜਿਆ। ਆ 47 ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਸਲਮਾਨ ਕੋਹ ਕੋਹ ਕੇ ਮਾਰੇ ਗਏ ਪਰ ਮਲੇਰ ਕੋਟਲੇ ਦੇ ਇਲਾਕੇ 'ਚ ਜਿੰਨੇ ਮੁਸਲਮਾਨ ਸਨ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਕੀਤਾ ਗਿਆ ਅੱਜ ਵੀ ਕੁੱਕ ਵੱਸਦੇ ਨੇ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵਿਚਾਰ ਕੀਤੀ ਵੀ ਇਹਨਾਂ ਮਲੇਰੀਆਂ ਦੇ ਉੱਤੇ ਚੜ੍ਹਤੀ ਕਰਨੀ ਚਾਹੀਦੀ ਇਹਨਾਂ ਤੇ ਚੜ੍ਹਾਈ ਕਰਨੀ ਚਾਹੀਦੀ ਹੈ।
ਸੋ ਮਲੇਰਾ ਧਾਂਕ ਸਿਮ ਪਰੇ
ਉਸ ਦੀ ਧਾਂਕ ਪੈ ਗਈ ਉਧਰ ਮਲੇਰੀਆਂ ਤੱਕ ਇਹ ਗੱਲ ਪਹੁੰਚ ਗਈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਹੁਣ ਸਾਡੇ ਇਲਾਕੇ ਮਲੇਰ ਕੋਟਲੇ ਵੱਲ ਮੂੰਹ ਕੀਤਾ ਹੈ।
ਲੂਟ ਕਤਲ ਕੀ ਉੱਠੀ ਆਵਾਜ਼
ਹੁਣ ਆਵਾਜ਼ ਉੱਠੀ ਇੱਧਰ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਵਰਗਾ ਸ਼ਹਿਰ ਉਜਾੜ ਕੇ ਬਣਾ ਦਿੱਤਾ ਉੱਥੇ ਫਤਿਹ ਪ੍ਰਾਪਤ ਕਰਕੇ ਆਪਣਾ ਰਾਜ ਸਥਾਪਿਤ ਕਰ ਦਿੱਤਾ ਤੇ ਉਹ ਸਾਡੇ ਮਲੇਰ ਕੋਟਲੇ ਦਾ ਕੀ ਬਣਾਏਗਾ ਜੇ ਹਮਲਾ ਕਰ ਦਿੱਤਾ। ਮਲੇਰ ਕੋਟਲੀਆਂ ਨੇ ਸਾਰੀ ਇਹ ਗੱਲ ਸੁਣੀ ਹੈ
ਤੁਰੇ ਲੁਟੇਰੇ ਬਹੁਤ
ਔਰ ਜਦੋਂ ਲੁਟੇਰਿਆਂ ਨੂੰ ਖਬਰ ਪਹੁੰਚੀ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਮਲੇਰ ਕੋਟਲੇ ਦੇ ਨਵਾਬਾਂ ਤੇ ਹਮਲਾ ਕਰਨ ਚੱਲੇ ਨੇ ਮਲੇਰ ਕੋਟਲੇ ਤੇ ਬੜੇ ਲੁਟੇਰੇ ਨਾਲ ਆ ਰਲੇ ਵੀ ਮਲੇਰ ਕੋਟਲਾ ਲੁੱਟਾਂਗੇ ਲੁੱਟ ਖੋਹ ਕਰਾਂਗੇ ਬੜਾ ਸ਼ਹਿਰ ਨਵਾਬਾਂ ਦਾ ਸ਼ਹਿਰ ਹੈ ਮਲੇਰ ਕੋਟਲਾ ਵੀ ਅਮੀਰਾਂ ਦਾ ਸ਼ਹਿਰ ਹੈ ਵੀ ਉਹ ਚੱਲ ਕੇ ਲੁੱਟਾਂਗੇ ਬੜੇ ਲੁਟੇਰੇ ਜਿਹੜੇ ਸਨ ਉਹ ਨਾਲ ਆ ਰਲੇ
ਸਤਿਗੁਰੂ ਵਾਕ ਉਹਾਂ ਆਏ ਅਲੋ
ਖਾਲਸਾ ਜੀ ਬਾਬਾ ਬੰਦਾ ਸਿੰਘ ਜੀ ਨੇ ਤਾਂ ਤਿਆਰੀ ਕੀਤੀ ਸੀ ਮਲੇਰ ਕੋਟਲੇ ਨੂੰ ਉਜਾੜਨ ਦੀ ਪਰ ਕਲਗੀਆਂ ਵਾਲੇ ਪਾਤਸ਼ਾਹ ਦਾ ਬਚਨ ਅੱਗੇ ਢਾਲ ਬਣ ਕੇ ਖਲੋ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਸੀ ਨਾ ਇੱਕ ਮਲੇਰੀਅਨ ਕੀ ਬਚ ਰਹੀ ਅਬ ਤੇ ਜੜ ਤੁਰਕਨ ਕੀ ਗਈ ਇੱਕ ਮਲੇਰੀਅਨ ਕੀ ਬਚ ਰਹੀ ਮਲੇਰ ਕੋਟਲੇ ਦੇ ਨਵਾਬਾਂ ਦੀ ਰਹਿ ਗਈ ਜੜ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੇਲੇ ਸ਼ੇਰ ਮੁਹੰਮਦ ਖਾਂ ਨੇ। ਬਾਬਾ ਜੀ ਨੇ ਪੂਰੀ ਤਿਆਰੀ ਕਰ ਲਈ ਮਲੇਰ ਕੋਟਲੇ ਦੇ ਕੋਲ ਆ ਪਹੁੰਚੇ ਤਿਆਰੀ ਹੋ ਗਈ ਪੂਰੀ ਹਮਲੇ ਦੀ ਵੀ ਮਲੇਰ ਕੋਟਲਾ ਉਜਾੜ ਕੇ ਥੇ ਬਣਾ ਦੇਣਾ ਪਰ ਉਧਰੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਬਚਨ ਅੱਗੇ ਢਾਲ ਬਣ ਕੇ ਖਲੋ ਗਿਆ ਮਲੇਰ ਕੋਟਲੇ ਦੀ ਰਾਖੀ ਕਰਨ ਵਾਸਤੇ
ਆਵਤ ਜਮਦਲ ਕਰ ਦਿਓ ਖੜੋ
ਦਾ ਬਚਨ ਅੱਗੇ ਅੜ ਖਲੋਤਾ मानो जमा का दल आ रहा चढ़ के मलेरकोटले ते उस जमा दे दल नूं सतगुरु कलगीधर दे बचना ने रोक दिता थम दिता ओ दल इस नगर ते हमला नहीं कर सकिया
और चेत गुर और बनाए
हुण चाहुंदे तां होर ही सन बाबा बंदा सिंह बहादुर ते जिहड़े नाल होर लुटेरे आए सन पर कलगीधर ने होर ही विधि बना दित्ती और की और है भाई सोचिया तां कुछ होर सी पर होया कुछ होर ही
देखो सतगुर उल्ट बनाए
देखो मेरे सतगुरां दी बड़ियाई उल्ट कहिंदे खालसे नूं महाराज सच्चे पातशाह ने पिछे कर दिता ते पर जिहड़ा बचन कीता सी मलेरकोटले दे नवाबां दी जड़ रखी है वी इह नहीं नगर उजड़न लगा इहनूं नहीं खालसा उजाड़ेगा कहिंदे ओ बचन महाराज सच्चे पातशाह जी दे फली भूत होए
एक समय बंदा था फिर वो महीने चार
कहंदे खालसा जी एक पुरानी गल है जदों बाबा बंदा सिंह जी बहादुर फकीरी लिबास च फिरदे सी गुरु कलगीधर नूं नहीं सी मिले ते उदों साधां दी मंडली नाल फिरदिआं फिरदिआं माधोदास विरागी दे रूप च सन उदों बाबा बंदा सिंह जी ਤੇ ਉਦੋਂ ਕਿਤੇ ਮਲੇਰਕੋਟਲੇ ਵਿੱਚ ਚਾਰ ਮਹੀਨੇ ਬਾਬਾ ਬੰਦਾ ਸਿੰਘ ਜੀ ਰਹੇ ਸਨ ਪੁਰਾਣੀ ਗੱਲ ਹੈ ਜਦੋਂ ਬਾਬਾ ਜੀ ਗੁਰੂ ਸਾਹਿਬ ਨੂੰ ਨਹੀਂ ਸਨ ਮਿਲੇ ਤੇ ਉਦੋਂ ਸਾਧਾਂ ਦੀ ਮੰਡਲੀ 'ਚ ਫਿਰਦੇ ਸੀ ਉਸ ਸਮੇਂ ਦੇ ਵਿੱਚ ਕਿਤੇ ਬਾਬਾ ਜੀ ਚਾਰ ਮਹੀਨੇ ਮਲੇਰਕੋਟਲੇ ਰਹੇ ਸਨ
ਕ੍ਰਿਸ਼ਨ ਦਾਸ ਸੇਵਾ ਕਰੀ ਬਣੀਏ ਵਿੱਚ ਬਜ਼ਾਰ
ਉੱਥੇ ਇੱਕ ਬਾਣੀਆ ਸੀ ਮਲੇਰਕੋਟਲੇ ਦਾ ਉਹਦਾ ਨਾਂ ਸੀ ਕ੍ਰਿਸ਼ਨ ਦਾਸ ਉਸ ਕਿਸ਼ਨ ਦਾਸ ਨੇ ਬਾਬਾ ਜੀ ਦੀ ਬੜੀ ਸੇਵਾ ਕੀਤੀ ਸੀ ਜਦੋਂ ਚਾਰ ਮਹੀਨੇ ਬਾਬਾ ਜੀ ਰਹੇ ਸੀ ਮਲੇਰਕੋਟਲੇ ਤੇ ਕਿਸ਼ਨ ਦਾਸ ਨੇ ਬਾਬਾ ਜੀ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਨਾ ਆਰਾਮ ਦਾ ਪ੍ਰਬੰਧ ਕਰਨਾ ਉਹਨੇ ਬੜੀ ਸੇਵਾ ਕੀਤੀ ਬਾਬਾ ਜੀ ਉਹਨਾਂ ਦੀ ਚਾਰ ਮਹੀਨੇ ਸੇਵਾ ਕਰਦਾ ਰਿਹਾ
ਭਈ ਸੰਤ ਸੋਭਣੀਓ ਆਏ ਸੋ ਮਿਲਿਓ
ਉਸ ਬਾਣੀਏ ਨੂੰ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਜੀ ਸਾਡੇ ਮਲੇਰਕੋਟਲੇ ਤੇ ਹਮਲਾ ਕਰਨ ਆਏ ਨੇ ਤੇ ਉਹਨੂੰ ਪਤਾ ਲੱਗਾ ਵੀ ਮੈਨੂੰ ਪਤਾ ਲੱਗਾ ਵੀ ਇਹ ਉਹੀ ਮਾਧੋਦਾਸ ਵਿਰਾਗੀ ਹੈ ਜੋ ਕਲਗੀਧਰ ਨੂੰ ਮਿਲ ਕੇ ਬੰਦਾ ਸਿੰਘ ਬਹਾਦਰ ਬਣਿਆ ਵੀ ਚੱਲ ਕੇ ਉਹਨੂੰ ਮਿਲੀਏ ਬੇਨਤੀ ਕਰ ਲਈਏ ਵੀ ਚਲੋ ਇਹ ਮਲੇਰਕੋਟਲੇ ਦੀ ਜਿਹੜਾ ਇਹ ਨਗਰ ਹੈ ਬਚਾ ਲਈਏ ਵੀ ਇਹਨੂੰ ਨਾ ਉਜਾੜਨ ਇਹਦੇ ਤੇ ਹਮਲਾ ਨਾ ਕਰਨ ਉਹ ਜਿਹੜਾ ਕਿਸ਼ਨ ਦਾਸ ਨਾਮ ਦਾ ਬਾਣੀਆ ਸੀ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਕੇ ਮਿਲਿਆ
ਉਸ ਕੋ ਬੰਦੇ ਆਦਰ ਕਰਿਓ
ਬਾਬਾ ਜੀ ਨੇ ਉਹਨੂੰ ਪਛਾਣ ਲਿਆ ਵੀ ਉਹੀ ਹੈ ਜਿਹਨੇ ਕਿਸੇ ਸਮੇਂ ਚਾਰ ਮਹੀਨੇ ਸਾਨੂੰ ਰੱਖ ਕੇ ਸਾਡੀ ਸੇਵਾ ਕੀਤੀ ਸੀ ਪੁਰਾਣੀ ਮਿੱਤਰਤਾ ਸੀ ਉਹਦੇ ਨਾਲ ਤੇ ਬਾਬਾ ਜੀ ਨੇ ਉਹਦਾ ਬੜਾ ਸਤਿਕਾਰ ਕੀਤਾ ਆਓ ਕਿਸ਼ਨ ਦਾਸ ਜੀ ਆਓ ਮਹਾਰਾਜ ਸੇਠ ਜੀ ਬੈਠੋ ਉਹਨਾਂ ਦਾ ਬੜਾ ਸਤਿਕਾਰ ਕੀਤਾ
ਕਹਿਓ ਮੰਗ ਜੋ ਮੰਗਨ ਜੋਗਾ
ਔਰ ਬਚਨ ਕੀਤਾ ਬਾਬਾ ਜੀ ਨੇ ਆਖਿਆ ਕਿਸ਼ਨ ਦਾਸ ਜੀ ਕਿਵੇਂ ਆਉਣਾ ਹੋਇਆ ਤੁਹਾਡਾ ਤਾਂ ਸਾਡੇ ਤੇ ਬੜਾ ਵੱਡਾ ਅਹਿਸਾਨ ਹੈ ਚਾਰ ਮਹੀਨੇ ਤੁਸੀਂ ਸਾਨੂੰ ਇੱਥੇ ਰੱਖ ਕੇ ਸਾਡੀ ਸੇਵਾ ਕੀਤੀ ਹੈ ਉਦੋਂ ਤਾਂ ਨਹੀਂ ਮੈਂ ਤੁਹਾਨੂੰ ਕੁਝ ਦੇ ਸਕਿਆ ਅੱਜ ਸਮਾਂ ਮੰਗ ਲਓ ਕੀ ਚਾਹੁੰਦੇ ਹੋ ਮੰਗੋ ਤੁਹਾਨੂੰ ਕੀ ਚਾਹੀਦਾ ਅੱਜ ਮੇਰੇ ਕੋਲ ਸਮਰੱਥਾ ਵੀ ਹੈ ਦੇਣ ਦੀ ਮੰਗੋ ਤੁਹਾਨੂੰ ਕੀ ਚਾਹੀਦਾ ਹੈ
ਉਸ ਮੰਗਿਓ ਦੁੱਖ ਦੇ ਨਾ ਲੋਗਾ
ਭਾਈ ਕਿਸ਼ਨ ਦਾਸ ਨੇ ਬੇਨਤੀ ਕੀਤੀ ਆਖਿਆ ਬਾਬਾ ਜੀ ਇਹ ਮਲੇਰਕੋਟਲਾ ਨਗਰ ਹੈ ਇੱਥੇ ਅਸੀਂ ਰਹਿੰਦੇ ਹਾਂ ਤੇ ਸਾਡੀ ਇਹ ਬੇਨਤੀ ਆ ਵੀ ਇੱਥੋਂ ਦੇ ਲੋਕਾਂ ਨੂੰ ਦੁੱਖ ਨਾ ਦਿਓ ਯਾਨੀ ਕਿ ਇੱਥੋਂ ਦੇ ਲੋਕਾਂ ਨੂੰ ਨਾ ਉਜਾੜੋ ਇਸ ਨਗਰ ਦੇ ਉੱਤੇ ਤੁਸੀਂ ਹਮਲਾ ਨਾ ਕਰੋ
ਗਹਿਰ ਕਤਲ ਤੇ ਸਭ ਰੱਖ ਲਿਓ
ਜਦੋਂ ਤੁਸੀਂ ਇਸ ਨਗਰ ਤੇ ਹਮਲਾ ਕੀਤਾ ਤੇ ਤੁਹਾਡੇ ਨਾਲ ਬੜੇ ਲੁਟੇਰਿਆਂ ਦੀ ਧਾੜ ਵੀ ਰਲੀ ਹੋਈ ਹੈ ਸਿੰਘ ਤਾਂ ਹੈ ਨਹੀਂ ਪਰ ਲੁਟੇਰੇ ਵੀ ਬੜੇ ਨੇ ਨਾਲ ਉਹਨਾਂ ਨੇ ਪਿੰਡ ਦਾ ਕੱਖ ਨਹੀਂ ਛੱਡਣਾ ਸ਼ਹਿਰ ਦਾ ਕੱਖ ਨਹੀਂ ਛੱਡਣਾ ਕਤਲੋ ਗਾਰਤ ਹੋਵੇਗੀ ਲੋਕਾਂ ਦਾ ਲਹੂ ਗਲੀਆਂ ਬਾਜ਼ਾਰਾਂ ਚ ਡੁੱਲੇਗਾ ਤੇ ਬਾਬਾ ਜੀ ਮੇਰੀ ਤੁਹਾਡੇ ਚਰਨਾਂ ਚ ਦਰਖਾਸਤ ਹੈ ਬੇਨਤੀ ਹੈ ਕਿ ਤੁਸੀਂ ਇਸ ਨਗਰ ਨੂੰ ਉਜੜਨ ਤੋਂ ਰੱਖ ਲਓ
ਪੈਸਾ ਚਾਹੋ ਤੇਤਾ ਲਿਓ
ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਸਾਰੇ ਨਗਰ ਚ ਇਕੱਠੇ ਕਰਕੇ ਤੁਹਾਡੇ ਕੋਲ ਭਰ ਦਿੰਦਾ ਜਿੰਨਾ ਮਾਮਲਾ ਚਾਹੀਦਾ ਉਹ ਮੈਂ ਇੱਥੋਂ ਇਕੱਠਾ ਕਰਕੇ ਤੁਹਾਡੇ ਚਰਨਾਂ ਚ ਭਰ ਦਿਆਂਗਾ
ਪਿਛਲ ਸਿਆਣ ਉਹਨ ਆਨ ਸੁਣਾਏ ਇਮ ਗੁਰ ਬਚ ਤਬ ਅੜਿਓ ਆਏ।
ਕਿਸ਼ਨ ਦਾਸ ਨੇ ਆਪਣੀ ਪੁਰਾਣੀ ਜਿਹੜੀ ਸਿਆਣ ਸੀ ਉਹ ਵੀ ਦੱਸੀ ਕਿ ਆਪਾਂ ਇਕੱਠੇ ਰਹੇ, ਤੁਸੀਂ ਚਾਰ ਮਹੀਨੇ ਸਾਡੇ ਕੋਲ ਰਹੇ ਸੀ, ਉਦੋਂ ਸੰਤਾਂ ਦੀ ਮੰਡਲੀ ਨਾਲ ਆਏ ਸੀ। ਉਹ ਸਾਰੀਆਂ ਗੱਲਾਂ ਬਾਬਾ ਜੀ ਨੂੰ ਚੇਤੇ ਕਰਾਈਆਂ। ਆਖਿਰਕਾਰ ਇਹ ਤਾਂ ਬਹਾਨਾ ਹੀ ਬਣਿਆ, ਅਸਲ ਵਿੱਚ ਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਨੇ ਜਿਹੜੇ ਇੱਥੇ ਅੱਗੇ ਆ ਕੇ ਖੜੇ ਨੇ ਮਲੇਰ ਕੋਟਲੇ ਨੂੰ ਬਚਾਉਣ ਵਾਸਤੇ।
ਭਾਜ ਪਠਾਣ ਗਏ ਤੈ ਸਾਰੇ,
ਦਸਵੇਂ ਪਾਤਸ਼ਾਹ ਦੇ ਬਚਨ ਨੇ ਜਿਹੜੇ ਇੱਥੇ ਅਟਲ ਹੋਏ ਨੇ, ਕਿਉਂਕਿ ਜਿਹੜਾ ਬਚਨ ਗੁਰਦੇਵ ਨੇ ਇੱਕ ਵਾਰੀ ਰਸਨਾ ਤੋਂ ਕੀਤਾ ਉਹ ਪੂਰਾ ਹੋਇਆ ਹੀ ਹੋਇਆ। ਜੋ ਕਹਿ ਦਿੱਤਾ ਉਹ ਪ੍ਰਵਾਨ ਹੋਇਆ, ਉਹ ਪੂਰਾ ਹੋਇਆ। ਤੋ ਇਸ ਤਰ੍ਹਾਂ ਇੱਧਰ ਜਿਹੜੇ ਮਲੇਰ ਕੋਟਲੇ ਦੇ ਪਠਾਨ ਸਨ ਉਹ ਆਪਣੇ ਡਰ ਨਾਲ ਹੀ ਦੌੜ ਗਏ। ਉਹਨਾਂ ਨੂੰ ਪਤਾ ਲੱਗਾ ਵੀ ਛੱਡ ਕੇ ਚਲੇ ਜਾਈਏ ਨਗਰ ਤੇ ਬਚ ਜਾਵਾਂਗੇ, ਉਹ ਇੱਕ ਵਾਰੀ ਸ਼ਹਿਰ ਛੱਡ ਕੇ ਦੌੜ ਗਏ।
ਬਚੇ ਲੜਾਈਓ ਜੋ ਮੈਂ ਮਾਰੇ,
ਇਹਦਾ ਉਹ ਲੜਾਈਓ ਬਚ ਗਏ ਜਿਹੜੇ ਨਹੀਂ ਮਾਰੇ।
ਜਾਇਰ ਲੈ ਦਿੱਲੀ ਲਾਹੌਰ,
ਇੱਥੋਂ ਮਲੇਰੀਏ ਭੱਜੇ ਨਾ ਪਠਾਨ, ਉਹਨਾਂ ਵਿੱਚੋਂ ਕੁਝ ਦਿੱਲੀ ਜਾ ਲੱਕੇ, ਕੁਝ ਲਾਹੌਰ ਜਾ ਕੇ ਲੁਕ ਗਏ। ਮਲੇਰ ਕੋਟਲੇ ਚ ਓਨਾ ਚਿਰ ਨਹੀਂ ਆਏ ਜਿੰਨਾ ਚਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਰਹੰਦ ਦੇ ਇਲਾਕੇ ਚ ਰਹੇ।
ਉਰੇ ਬਚੇ ਨੇ ਕਿਸੀ ਟੋਰ,
ਉਹਨਾਂ ਨੂੰ ਪਤਾ ਸੀ ਵੀ ਜੇ ਪੰਜਾਬ ਚ ਰਹੇ ਤੇ ਅਸੀਂ ਨਹੀਂ ਬਚਣਾ, ਕਿਉਂਕਿ ਅਸੀਂ ਤਾਂ ਆਪਣੇ ਵੱਲੋਂ ਖੈਰਾਂ ਨਹੀਂ ਗੁਜ਼ਾਰੀਆਂ, ਸਿੰਘਾਂ ਤੇ ਹਮਲਾ ਕਰਦੇ ਰਹੇ। ਚਮਕੌਰ ਦੀ ਗੜੀ ਚ ਅਸੀਂ ਹਮਲਾ ਕੀਤਾ, ਰੋਪੜ ਅਸੀਂ ਹਮਲਾ ਕੀਤਾ ਸਿੰਘਾਂ ਤੇ। ਇਸ ਕਰਕੇ ਸਿੰਘਾਂ ਦੀ ਅੱਖਾਂ ਵਿੱਚ ਰੜਕਦੇ ਆ ਵੀ ਮਲੇਰ ਕੋਟਲੇ ਦੇ ਇਲਾਕੇ ਚ ਰਹੇ ਤੂੰ ਨਾ ਸਾਨੂੰ ਛੱਡਣਾ ਨੀ। ਇਸ ਕਰਕੇ ਉਹ ਆਪਣੀ ਜਾਨ ਬਚਾਉਣ ਲਈ ਦਿੱਲੀ ਤੇ ਲਾਹੌਰ ਜਾ ਰਹੇ।
ਪਠਾਨ ਮਾਲ ਜੋ ਜਪਤੀ ਕਰੇ,
ਹੁਣ ਉਹਨਾਂ ਪਠਾਣਾ ਦਾ ਜਿੰਨਾ ਮਾਲ ਸੰਪਦਾ ਸੀ ਜਿਹੜਾ ਜਪਤ ਕੀਤਾ ਗਿਆ,
ਸ਼ਹਿਰ ਉਗਰਾਈ ਪੈਸੇ ਧਰੇ,
ਸਾਰੇ ਸ਼ਹਿਰ ਦੀ ਜਿਹੜੀ ਉਗਰਾਈ ਸੀ ਉਹ ਸਾਰੀ ਉਗਰਾਹੀ ਇਕੱਠੀ ਕਰਕੇ ਕਿਸ਼ਨ ਦਾਸ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸੌਂਪ ਦਿੱਤੀ।
ਲੈ ਸਿੰਘਨ ਕੋ ਦੀਨੋ ਬਾਂਟ,
ਬਾਬਾ ਜੀ ਨੇ ਉਹ ਜਿੰਨਾ ਮਾਮਲਾ ਆਇਆ ਮਲੇਰ ਕੋਟਲੇ ਦਾ ਵਾਲ ਦੀ ਵਿੰਗਾ ਕੀਤਾ, ਉਥੋਂ ਜਿੰਨਾ ਮਾਮਲਾ ਉਗਰਾਇਆ ਗਿਆ ਉਹ ਸਾਰਾ ਮਾਮਲਾ ਸਿੰਘਾਂ ਚ ਵੰਡ ਦਿੱਤਾ।
ਸਿੰਘਨ ਆਛੇ ਦਿਨ ਪਏ ਕਾਟ,
ਸਿੰਘਾਂ ਦੇ ਵਧੀਆ ਚੰਗੇ ਦਿਨ ਹੋਣ ਲੱਗੇ, ਬਤੀਤ ਹੋਣ ਲੱਗੇ। ਪਹਿਲਾਂ ਬੜੀਆਂ ਗਰੀਬੀਆਂ ਕੱਟੀਆਂ ਸਨ ਸਿੰਘਾਂ ਨੇ, ਭੁੱਖਾਂ ਕੱਟੀਆਂ, ਤ੍ਰਿਆਂ ਕੱਟੀਆਂ ਸਨ। ਹੁਣ ਚੰਗੇ ਦਿਨ ਸਿੰਘ ਬਤੀਤ ਕਰਨ ਲੱਗੇ, ਵਧੀਆ ਦਿਨ ਬਤੀਤ ਕਰਨ ਲੱਗੇ।
ਹੋਹੇਰਾ ਫੌਜ ਟਕਿਆਂ ਸੋ ਸੋਧੀ ਪਈ ਮੁਲਕ ਉਗਰਾਏ ਔਰ,
ਕਹਿੰਦੇ ਫੌਜ ਜਿਹੜੀ ਸੀ ਉਹ ਟਕਿਆਂ ਦੇ ਨਾਲ ਜਿੰਨੇ ਇਲਾਕਿਆਂ ਦੇ ਟਕੇ ਸਨ ਸਾਰੇ ਉਗਰਾ ਲਏ। ਜਿੰਨਾ ਨੇੜੇ ਤੇੜੇ ਮਲੇਰ ਕੋਟਲੇ ਦੇ ਆਲੇ ਦੁਆਲੇ ਵੀ ਜਿੰਨੇ ਨਗਰ ਸਨ ਉਹਨਾਂ ਵਿੱਚੋਂ ਸਾਰੇ ਪਾਸਿਓਂ ਜਿਹੜੇ ਟਕੇ ਸਨ ਉਗਰਾਈ ਕਰਕੇ ਉਗਰਾ ਲਏ।
ਆਕੀ ਰਿਓ ਸੁਨੇ ਛੱਡਿਓ ਸੋ ਮਾਰਿਓ ਕਰ ਤੋਰ,
ਜਿਹਨੇ ਜਿਹਨੇ ਵੀ ਬਗਾਵਤ ਕੀਤੀ ਉਹ ਨਹੀਂ ਬਚਿਆ। ਜਿਹੜਾ ਆਪੇ ਹੀ ਮਾਇਆ ਲਿਆ ਕੇ ਕਹਿੰਦਾ ਸੀ ਲਓ ਮਹਾਰਾਜ ਜੀ ਅਸੀਂ ਤੁਹਾਡੇ ਅੱਜ ਤੋਂ ਬਾਅਦ ਤਾਬੇ ਹਾਂ, ਅੱਜ ਤੋਂ ਬਾਅਦ ਇਹ ਮਾਮਲਾ ਸਰਕਾਰੀ ਖਜ਼ਾਨਿਆਂ ਚ ਨਹੀਂ ਜਾਏਗਾ, ਇਹ ਮਾਮਲਾ ਖਾਲਸੇ ਦੇ ਖਜ਼ਾਨੇ ਚ ਜਾਏਗਾ। ਅੱਜ ਤੋਂ ਬਾਅਦ ਅਸੀਂ ਤੁਹਾਡੀ ਪਰਜਾ ਤੇ ਤੁਸੀਂ ਸਾਡੇ ਰਾਜੇ, ਅਸੀਂ ਰਈਅਤ ਤੁਸੀਂ ਸਾਡੇ ਰਾਜੇ। ਇੱਦਾਂ ਆਪ ਹੀ ਸਾਰੇ ਇਲਾਕੇ ਦੇ ਲੋਕ ਰਈਅਤ ਬਣ ਕੇ ਟਕੇ ਭਰਨ ਲੱਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ।
ਜੋ ਪਈ ਅਖਵਾਜ ਖਿਦਰ ਜੋ ਉਤੋਂ ਮਰਦੂਦ,
ਖਾਲਸਾ ਜੀ ਜਿਹੜਾ ਖਵਾਜਾ ਮਰਦੂਦ ਸੀ ਨਾ, ਇਹ ਚਮਕੌਰ ਦੀ ਗੜੀ ਵਿੱਚ ਵੀ ਖਾਲਸ ਮਹਾਰਾਜ ਜੀ ਤੇ ਹਮਲਾ ਕਰਕੇ ਆਇਆ, ਕਲਗੀਧਰ ਦੇ ਹੱਥੋਂ ਬਚ ਗਿਆ ਸੀ। ਤੇ ਉਹ ਜਿਹੜਾ ਖਵਾਜਾ ਮਰਦੂਦ ਸੀ ਜਿਹਨੂੰ ਮਹਾਰਾਜ ਜੀ ਨੇ ਜ਼ਫਰਨਾਮੇ ਵਿੱਚ ਵੀ ਇਹਦੇ ਬਾਰੇ ਬਚਨ ਲਿਖਿਆ ਕਿ ਆ ਖਵਾਜਾ ਮਰਦੂਦ ਸਾਏ ਦੀਵਾਰ। ਔਰੰਗਜ਼ੇਬ ਨੂੰ ਕਹਿੰਦੇ ਤੇਰਾ ਵੱਡਾ ਜਰਨੈਲ ਖਵਾਜਾ ਖਿਜਰ ਖਾਂ ਉਹਨੂੰ ਮਹਾਰਾਜ ਨੇ ਮਰਦੂਦ ਲਿਖਿਆ। ਮਰਦੂਦ ਦਾ ਮਤਲਬ ਹੁੰਦਾ ਭ੍ਰਿਸ਼ਟਿਆ, ਗੰਦਾ, ਕਾਇਰ, ਗੀਦੀ। ਕਹਿੰਦੇ ਉਹ ਜਿਹੜਾ ਮਰਦੂਦ ਸੀ ਉਹ ਕੰਧ ਦੇ ਓਹਲੇ ਹੋ ਕੇ ਆਪਣੀ ਜਾਨ ਬਚਾ ਗਿਆ ਜਦੋਂ ਅਸੀਂ ਉਹਨੂੰ ਤੀਰ ਮਾਰਨ ਲੱਗੇ। ਇਹ ਮਲੇਰ ਕੋਟਲੇ ਦੇ ਨਵਾਬਾਂ ਦਾ ਹੀ ਰਿਸ਼ਤੇਦਾਰ ਸੀ, ਸ਼ੇਰ ਮੁਹੰਮਦ ਖਾਂ ਦਾ ਭਰਾ ਸੀ। ਇਹ ਰੋਪੜ ਵਿੱਚ ਮਰਿਆ ਸਿੰਘਾਂ ਦੇ ਹੱਥੋਂ ਤੇ ਉਹਦੀ ਕਬਰ ਸੀ ਇੱਥੇ ਬਣਾਈ ਹੋਈ, ਇਹਨੂੰ ਦੱਬਿਆ ਹੋਇਆ ਸੀ।
ਪਠਾਨ ਮੈਂ ਤੋਂ ਬੜੋ ਗਦੂਦ,
ਪਠਾਣਾ ਵਿੱਚ ਬੜਾ ਗਦੂਦ ਸੀ, ਯਾਨੀ ਕਿ ਬੜਾ ਵੱਡਾ ਭਾਰੀ ਕੋੜਾ ਸੀ। ਗਦੂਦ ਕਹਿੰਦੇ ਨੇ ਫੋੜੇ ਨੂੰ, ਇਹ ਬੜਾ ਵੱਡਾ ਫੋੜਾ ਸੀ, ਕੱਚਾ ਕੋੜ ਸੀ।
ਕੱਢ ਗੋਰ ਤੇ ਖੜੋ ਕਰਾਇਓ,
ਇਹਨੂੰ ਗੋਰ ਚੋਂ ਕੱਢਿਆ, ਕਬਰ ਵਿੱਚੋਂ ਕੱਢ ਕੇ
ਸਾਥ ਕੰਧ ਕਹਿ ਉਸੇ ਟਿਕਾਇਓ,
ਕੰਧ ਦੇ ਨਾਲ ਇਹਨੂੰ ਟਿਕਾ ਕੇ
ਬੰਦੇ ਕਹਿਓ ਤੋ ਬੜੋ ਜਵਾਨ ਸਿੰਘ ਨ ਮਾਰਿਓ ਗਿਦਰ ਸਮਾਂ।
ਨੋਥ ਵੇਖੀ ਨਾ ਆਖਿਆ ਵੀ ਖਵਾਜਾ ਖਿਜਰੇ ਸੀ, ਕਹਿੰਦੇ ਤਾਂ ਬੜਾ ਜਵਾਨ ਸੀ 7 ਫੁੱਟਿਆ, ਕਹਿੰਦੇ ਪਰ ਸਿੰਘਾਂ ਨੇ ਏਦਾਂ ਮਾਰਿਆ ਜਿਵੇਂ ਕਿਸੇ ਗਿੱਦੜ ਨੂੰ ਮਾਰੀਦਾ ਹੈ, ਇਹਨੂੰ ਗਿੱਦੜ ਵਾਂਗੂ ਮਾਰ ਕੇ ਰੱਖ ਦਿੱਤਾ, ਸ਼ੇਰ ਬਣ ਕੇ ਖਾਲਸੇ ਨੇ। ਕਹਿੰਦੇ ਇਸ ਪ੍ਰਕਾਰ ਬਾਬਾ ਜੀ ਨੇ ਵੇਖਿਆ,
ਅੱਗ ਲਗਾਏ ਫੂਕ ਉਸ
ਦਿਓ, ਉਹਦੀ ਜਿਹੜੀ ਲੋਥ ਸੀ ਉਹਨੂੰ ਅੱਗ ਲਾ ਕੇ ਫੂਕ ਦਿੱਤਾ। ਇੱਥੇ ਹੀ ਖਾਲਸਾ ਜੀ ਇੱਕ ਇਤਿਹਾਸਕ ਵਾਕਿਆਤ, ਇੱਕ ਸਿੱਖ ਬੀਬੀ ਸੀ ਬੀਬੀ ਅਨੂਪ ਕੌਰ, ਜਿਹਨੂੰ ਸ਼ੇਰ ਮੁਹੰਮਦ ਖਾਂ ਚੁੱਕ ਲਿਆਇਆ ਸੀ, ਚਾਹੁੰਦਾ ਸੀ ਵੀ ਇਹਨੂੰ ਮੁਸਲਮਾਨ ਬਣਾ ਕੇ ਮੈਂ ਆਪਣੀ ਘਰਵਾਲੀ ਬਣਾ ਲਵਾਂ। ਉਹਨੇ ਇਸ ਬੀਬੀ ਅਨੂਪ ਕੌਰ ਦੇ ਉੱਤੇ ਅਨੇਕਾਂ ਤਸੀਹੇ ਦਿੱਤੇ ਕਿ ਇਹ ਇਸਲਾਮ ਕਬੂਲ ਕਰ ਲਵੇ, ਪਰ ਬੀਬੀ ਅਨੂਪ ਕੌਰ ਆਪਣੇ ਸੱਤ ਤੇ ਕਾਇਮ ਰਹੀ ਔਰ ਆਪਣਾ ਸੱਤ ਅੰਤਲੇ ਸਾਹ ਤੱਕ ਨਿਭਾਇਆ, ਔਰ ਬੀਬੀ ਅਨੂਪ ਕੌਰ ਨੇ ਆਪਣਾ ਸੱਤ ਛੱਡਣ ਦੀ ਬਜਾਏ ਆਪਣੇ ਪ੍ਰਾਣ ਤਿਆਗ ਦਿੱਤੇ। ਤੇ ਸ਼ੇਰ ਮੁਹੰਮਦ ਖਾਂ ਨੇ ਬੀਬੀ ਅਨੂਪ ਕੌਰ ਨੂੰ ਕਬਰ ਵਿੱਚ ਦਫਨ ਕਰਵਾ ਦਿੱਤਾ ਸੀ। ਬਾਬਾ ਜੀ ਨੇ ਜਦੋਂ ਇਹ ਸੁਣਿਆ ਕਿ ਉਹਨੇ ਇਸਲਾਮ ਨਹੀਂ ਸੀ ਕਬੂਲਿਆ, ਇਸ ਕਰਕੇ ਉਹਨੂੰ ਕਬਰ ਦੇ ਵਿੱਚ ਦਫਨ ਕਰਨਾ ਯੋਗ ਨਹੀਂ ਸੀ, ਤਾਂ ਬੀਬੀ ਅਨੂਪ ਕੌਰ ਦੀ ਜਿੱਥੇ ਕਬਰ ਬਣਾਈ ਗਈ ਸੀ ਉਸ ਕਬਰ ਵਿੱਚੋਂ ਬੀਬੀ ਅਨੂਪ ਕੌਰ ਜੀ ਦਾ ਸਰੀਰ ਕੱਢਿਆ ਔਰ ਉਹਦਾ ਸੰਸਕਾਰ ਕੀਤਾ ਗਿਆ ਗੁਰਮਤਿ ਮਰਿਆਦਾ ਦੇ ਅਨੁਸਾਰ, ਕਿਉਂਕਿ ਸਿੱਖ ਬੀਬੀ ਸੀ ਔਰ ਜਿਹਨੇ ਬੜੀ ਵੱਡੀ ਘਾਲਣਾ ਘਾਲਦਿਆਂ ਮੁਸਲਮਾਨਾਂ ਦੇ ਕੋਲ ਰਹਿ ਕੇ ਵੀ ਆਪਣਾ ਸੱਤ ਪਾਲਿਆ, ਤੋ ਉਹਦਾ ਵੀ ਸੰਸਕਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕੀਤਾ।
ਔਰ ਦੂਜੋ ਸ਼ੇਖ ਸਦੋ ਫੁੱਟ ਫੁਕਵਾਇਓ,
ਇੱਥੇ ਇੱਕ ਬੜਾ ਸ਼ੇਖ ਸਦੋ ਨਾਮ ਦਾ ਬੜਾ ਵੱਡਾ ਆਪਣੇ ਆਪ ਨੂੰ ਪੀਰ ਕਹਾਉਂਦਾ ਸੀ, ਉਹਨੂੰ ਵੀ ਕੱਢ ਕੇ ਉਹਨੂੰ ਵੀ ਫੁਕਵਾਇਆ।
ਬੁੱਢੇ ਪੀਰ ਜੋ ਮਲੇਰ ਸਦਾਇਓ, ਤ੍ਰਿਆ ਪੁਰਸ਼ ਉਸ ਦੇ ਪੈਰਾਇਓ,
ਕਹਿੰਦੇ ਕਿ ਇੱਥੇ ਬੁੱਢਾ ਪੀਰ ਸੀ ਮਲੇਰੀਆਂ ਦਾ ਬੜਾ ਵੱਡਾ ਪੀਰ ਕਹਾਉਂਦਾ ਸੀ, ਜਿਹਨੂੰ ਬਹੁਤ ਸਾਰੇ ਇਸਤਰੀਆਂ ਪੁਰਸ਼ ਇੱਥੋਂ ਦੇ ਲੋਕ ਮੰਨਦੇ ਸਨ।
ਉਸਦੀ ਜਗ੍ਹਾ ਦੇਈ ਢਹਾਏ,
ਜਗ੍ਹਾ ਵੀ ਢਾ ਕੇ ਨੇਸ ਤੋਂ ਨਬੂਤ ਕੀਤੀ ਪਾਪੀ ਦੀ,
ਵੀ ਕੱਢ ਦਿਓ ਗੋਰੋਂ ਫੁਕਾਏ,
ਕਬਰ ਚੋਂ ਕੱਢ ਕੇ ਉਹਨੂੰ ਵੀ ਫੂਕਿਆ ਗਿਆ।
ਤੁਰਕ ਮੁਲਕ ਸਭ ਲਿਓ ਗਰਾਏ,
ਜਿੰਨਾ ਇਹ ਤੁਰਕਾਂ ਦਾ ਇਲਾਕਾ ਸੀ ਸਾਰਾ ਉਗਰਾ ਲਿਆ।
ਦਿਓ ਮਲਵਈਨ ਮਿਲੇ ਜੋ ਆਏ,
ਜਿੰਨੇ ਮਲਵਈ ਆਏ ਸਨ ਭਾਈ ਫਤਿਹ ਸਿੰਘ ਜੀ ਵਰਗੇ, ਇਹ ਸਾਰੇ ਇਲਾਕੇ ਦੀ ਜਿੰਨੀ ਉਗਰਾਹੀ ਸੀ ਬਾਬਾ ਜੀ ਨੇ ਉਹਨਾਂ ਨੂੰ ਦੇ ਦਿੱਤੀ ਕਿ ਇਹ ਸਾਰਾ ਇਲਾਕਾ ਅੱਜ ਤੋਂ ਬਾਅਦ ਤੁਸੀਂ ਉਗਰਾਉਣਾ ਹੈ।
ਭਾਈ ਫਤਿਹ ਸਿੰਘ ਕੀ ਉਹ ਮੋਹਰੇਲਾ,
ਜਿੰਨੇ ਮਲਵਈ ਸਨ ਉਹਨਾਂ ਚੋਂ ਭਾਈ ਫਤਿਹ ਸਿੰਘ ਜੀ ਜੋ ਭਾਈ ਭਗਤੂ ਦੀ ਅੰਸ ਵੰਸ਼ ਚੋਂ ਸਨ, ਉਹਨਾਂ ਨੂੰ ਸਭ ਦਾ ਮੁਖੀ ਬਣਾ ਦਿੱਤਾ, ਮਲਵਈਆਂ ਦਾ ਮੁਹਰੈਲ ਬਣਾ ਦਿੱਤਾ।
ਮਲਵਈ ਲਗਾਏ ਸਭ ਉਸ ਗੈਲ,
ਭਾਈ ਫਤਿਹ ਸਿੰਘ ਨੂੰ ਸਾਰੇ ਮਲਵਈ ਸਿੰਘਾਂ ਦਾ ਆਗੂ ਬਣਾ ਦਿੱਤਾ, ਆ ਮਲੇਰ ਕੋਟਲੇ ਦਾ ਇਲਾਕਾ, ਇੱਧਰ ਸਮਾਣੇ ਦਾ ਇਲਾਕਾ, ਇਹ ਪਾਤੜਾ ਆਦਿਕ ਜਿੰਨਾ ਵੀ ਇਲਾਕਾ ਸੀ ਇਹ ਮਲਵਈਆਂ ਦੇ ਕਬਜ਼ੇ ਰਿਹਾ।
ਮਲਵਈਆਂ ਕੋਸੋ ਕਿਉ ਨਵਾਬ,
ਮਲਵਈਆਂ ਨੂੰ ਉਸ ਇਲਾਕੇ ਦਾ ਨਵਾਬ ਬਣਾ ਦਿੱਤਾ, ਉੱਥੋਂ ਦੀ ਨਾਇਬੀ ਥਾਪ ਦਿੱਤੀ।
ਬੇਦੀਨੋ ਸੈ ਖਤਾ,
ਭਾਈ ਫਤਿਹ ਸਿੰਘ ਨੂੰ ਮਾਲਵੇ ਦੇ ਇਸ ਇਲਾਕੇ ਦਾ ਨਵਾਬ ਥਾਪ ਦਿੱਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ।
ਦੋਹੇਰਾ ਇਸਾਰ ਬਾਵਨੀ ਪਰਗਣੇ ਲੀਨੇ ਕਈ ਮਿਲਾਏ,
ਤਾਂ ਬਾਵਨੀ ਦੇ ਸਰਹੰਦ ਦੇ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜਾ ਹਿਸਾਰ ਦਾ ਇਲਾਕਾ ਸੀ ਇਹ ਬਾਂਗਰ ਦਾ, ਇਹ ਇਲਾਕੇ ਵੀ ਸਰਹੰਦ ਦੇ ਰਾਜ ਵਿੱਚ ਮਿਲਾ ਲਏ।
ਕੈਂਥਲ ਜੀਂਦ ਪਾਣੀ ਪਤੋ ਮੂਣਕ ਕਰਨਾਲ ਰਲਾਏ,
ਕੈਂਥਲ ਜੀਂਦ ਉਧਰ ਪਾਣੀਪਤ ਤੇ ਇਹ ਕਰਨਾਲ ਤੇ ਮੂਣਕ ਤੱਕ ਦਾ ਜਿੰਨਾ ਇਲਾਕਾ ਸੀ ਇਹ ਵੀ ਬਾਬਾ ਜੀ ਨੇ ਸਰਹੰਦ ਚ ਮਿਲਾ ਲਿਆ, ਇਹ ਪਹਿਲਾਂ ਸਰਹੰਦ ਤੋਂ ਬਾਹਰ ਸੀ। ਬਾਬਾ ਜੀ ਨੇ ਸਰਹੰਦ ਦੇ ਇਲਾਕੇ ਵਿੱਚ ਵਾਧਾ ਕੀਤਾ, ਹਿਸਾਰ ਕੈਂਥਲ ਜੀਂਦ ਪਾਣੀਪਤ ਮੂਣਕ ਕਰਨਾਲ ਇਹ ਸਾਰੇ ਇਲਾਕੇ ਵਿੱਚ ਰਲਾ ਲਏ।
ਪਾਣੀਪਤ ਝੰਡੇ ਬੰਦੇ ਗਡਵਾਏ,
ਪਾਣੀਪਤ ਦੇ ਕੋਲ ਜਾ ਕੇ ਬਾਬਾ ਜੀ ਨੇ ਖਾਲਸੇ ਦੇ ਨਿਸ਼ਾਨ ਝੁਲਾ ਦਿੱਤੇ।
ਤੁਰਕ ਫੌਜ ਕੋ ਲੰਘਣ ਨਾ ਪਾਏ,
ਇੱਥੇ ਨਿਸ਼ਾਨ ਝੁਲਾ ਦਿੱਤੇ ਬਾਬਾ ਜੀ ਨੇ ਵੀ ਇਹ ਖਾਲਸੇ ਦੀ ਹੱਦ ਹੈ ਰਾਜ ਦੀ, ਇੱਥੋਂ ਕੋਈ ਤੁਰਕ ਲੰਘ ਨਹੀਂ ਸਕਦਾ। ਕਹਿੰਦੇ ਉੱਥੋਂ ਕੋਈ ਤੁਰਕ ਲੰਘਣ ਦੀ ਤਾਕਤ ਨਹੀਂ ਸੀ ਕਰਦਾ।
ਜੋਰੀ ਜੋਰੀ ਸੋ ਪੱਟੈ ਜੋ ਤਿਮ ਤਿਮ ਬੋ ਡੂੰਘੇ ਅਤ ਹੋ।
ਪਾਣੀ ਪੱਤ ਕੋਲ ਜਿਹੜਾ ਨਿਸ਼ਾਨ ਬਾਬਾ ਜੀ ਨੇ ਗੱਡਿਆ ਲਗਾਇਆ ਚੁਲਾਇਆ, ਜੇ ਕੋਈ ਰਾਤ ਬਰਾਤੇ ਤੁਰਕ ਆ ਕੇ ਚੋਰੀ ਉਹਨੂੰ ਪੁੱਟਣਾ ਚਾਹੁੰਦਾ ਨਾ, ਕਹਿੰਦੇ ਜਿਵੇਂ ਜਿਵੇਂ ਉਹਨੂੰ ਪੁੱਟਣਾ ਚਾਹੁੰਦੇ ਨੇ ਹੋਰ ਡੂੰਘਾ ਹੋ ਜਾਂਦਾ। ਇਹੋ ਜਿਹੀ ਸ਼ਹੀਦੀ ਉੱਥੇ ਕਲਾ ਵਰਤ ਗਈ, ਪੁੱਟਣਾ ਚਾਹੁੰਦੇ ਨੇ ਉਹਨੂੰ ਹੋਰ ਡੂੰਘਾ ਹੋ ਕੇ ਮਜ਼ਬੂਤ ਹੋ ਜਾਂਦਾ।
ਕੱਟੈ ਡੋਰੀ ਕੋ ਸੰਗ ਥਿਆ,
ਜੇ ਉਸ ਨਿਸ਼ਾਨ ਦੀਆਂ ਖਿੱਚਾਂ ਨੂੰ ਕੋਈ ਕੱਟਣਾ ਚਾਹੁੰਦਾ ਹੈ,
ਗਿਰੇ ਬਾਹੇ ਤੇ ਪਹਿਲੇ ਵਾ,
ਕਹਿੰਦੇ ਉਹ ਕੱਟਣ ਤਾਂ ਲੱਗਦਾ ਨਿਸ਼ਾਨ ਦੀ ਜਿਹੜੀ ਰੱਸੀ ਹੁੰਦੀ ਹੈ ਉਹਨੂੰ ਕੱਟਣ ਵਾਸਤੇ ਮਾਰਦੇ ਨੇ ਸ਼ਸਤਰ, ਉਹ ਤਾਂ ਨੀ ਜਿਹੜੀਆਂ ਖਿੱਚਾਂ ਪਾਈਆਂ ਹੁੰਦੀਆਂ ਨਿਸ਼ਾਨ ਨੂੰ ਉਹ ਤਾਂ ਨੀ ਕੱਟੀਆਂ ਜਾਂਦੀਆਂ, ਜਿਹੜੀ ਬਾਂਹ ਨਾਲ ਕੱਟਣਾ ਚਾਹੁੰਦੇ ਨੇ ਉਹ ਬਾਂਹ ਹੀ ਮੁੱਢ ਤੋਂ ਵੱਢ ਕੇ ਜ਼ਮੀਨ ਤੇ ਆਪਣੇ ਆਪ ਸੁੱਟੀ ਜਾਂਦੀ ਹੈ। ਇਹੋ ਜੀ ਸ਼ਹੀਦੀ ਫੌਜ ਉੱਥੇ ਬਾਬਾ ਬੰਦਾ ਸਿੰਘ ਜੀ ਨੇ ਲਾ ਦਿੱਤੀ।
ਰੱਖਿਓ ਨਾ ਰੱਖੋ ਉਸ ਪੈ ਕੋਈ,
ਬਾਬਾ ਜੀ ਨੇ ਉੱਥੇ ਕੋਈ ਰਖਵਾਲਾ ਨਹੀਂ ਰੱਖਿਆ, ਕੱਲਾ ਨਿਸ਼ਾਨ ਸਾਹਿਬ ਹੈ, ਨੇੜੇ ਤੇੜੇ ਕੋਈ ਫੌਜ ਨਹੀਂ ਰੱਖੀ, ਬਸ ਇਹ ਸ਼ਹੀਦੀ ਫੌਜਾਂ ਦੇ ਪਹਿਰੇ ਉੱਥੇ ਲੱਗ ਗਏ।
ਤੁਰਕ ਟੁਕਟ ਅਗਤਨ ਲੱਗਾ ਸੋਏ,
ਜੇ ਕੋਈ ਤੁਰਕ ਉੱਥੇ ਨੇੜੇ ਟੁਕਦਾ ਨਾ ਨਿਸ਼ਾਨ ਸਾਹਿਬ ਦੇ ਕੋਲੋਂ ਲੰਘਣ ਦਾ ਯਤਨ ਕਰਦਾ ਤੇ ਉਹਨੂੰ ਅੱਗ ਲੱਗ ਜਾਂਦੀ ਹੈ, ਉਹਦੇ ਸਰੀਰ ਨੂੰ ਸਾੜਾ ਲੱਗ ਜਾਂਦਾ। ਇਸ ਤਰ੍ਹਾਂ ਬਾਬਾ ਜੀ ਨੇ ਕਰਨਾਲ ਤੱਕ ਹੱਦ ਲਾ ਦਿੱਤੀ, ਪਾਣੀਪਤ ਤੱਕ ਖਾਲਸੇ ਦਾ ਰਾਜ ਕਾਇਮ ਕਰ ਦਿੱਤਾ। ਇਹ ਪਹਿਲਾ ਸਿੱਖ ਰਾਜ ਹੈ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਵਿਖੇ ਕਾਇਮ ਕੀਤਾ ਸਨ 1710 ਵਿੱਚ। ਇਹ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ।